ਸਤਿਗੁਰੂ ਦੇ ਘਰੋਂ ਨਿਵਾਜਿਕ ਹੋਏ ਮਾਤਾ ਸਾਹਿਬ ਕੌਰ ਜੀ ਦੇ ਅੰਤਾਂ ਦੀ ਪਿਆਰ ਕਰਨ ਵਾਲੀ ਇੱਕ ਆਤਮਾ ਉਹ ਸਤਿਕਾਰਯੋਗ ਸੰਤ ਬਾਬਾ ਮਿਤ ਸਿੰਘ ਜੀ ਨਿਹੰਗ ਸਿੰਘ ਬਾਣੀ ਵਿੱਚ ਸਨ। ਹਜ਼ੂਰ ਸਾਹਿਬ ਦੀ ਧਰਤੀ ਨਾਲ ਸੰਬੰਧਿਤ ਸੰਗਤਾਂ ਬਹੁਤ ਜਾਣਦੀਆਂ ਨੇ ਜਿਹੜੀਆਂ ਹਜ਼ੂਰ ਸਾਹਿਬ ਜਾਂਦੀਆਂ ਦਰਸ਼ਨ ਕਰਦੀਆਂ। ਬਾਬਾ ਜੀ ਦੇ ਜੀਵਨ ਤੋਂ ਪਹਿਲਾਂ ਮੈਂ ਇੱਕ ਬਚਨ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਆਪ ਜੀ ਨਾਲ ਸਾਂਝਾ ਕਰ ਰਿਹਾ। ਸਤਿਗੁਰੂ ਜੀ ਕਹਿੰਦੇ ਬਾਬਾ ਜੀ ਵਰਗੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਭਲੀ ਸੁਖਾਵੀ ਛਾਪਰੀ ਜਾਮੈ ਗੁਣ ਗਾਏ, ਰਹਿਣ ਲਈ ਮਾਮੂਲੀ ਛਪਰੀ ਖੋਵੇ ਜੇ ਰੱਬ ਚੇਤਾ ਹੈ ਤਾਂ ਕਹਿੰਦੇ ਭਲਾ ਬੜੇ ਖੁਸ਼ ਹੋਣਗੇ ਵੀ ਮੌਜ ਬਣੀ ਹੋਈ। ਨਿਰੰਕਾਰ ਨਹੀਂ ਰਹਿਣ ਲਈ ਛਪਰੀ ਦਿੱਤੀ ਹੈ, ਪਰ ਦੂਸਰੇ ਪਾਸੇ ਕਿਤ ਹੀ ਕਾਮ ਨਾ ਧੌਲ ਕਰ ਜਿੱਤ ਕਰ ਬਿਸਰਾਏ। ਬੜੇ ਬੜੇ ਵੱਡੇ ਮਹਿਲ ਮਕਾਨ ਖੋਣ ਪਰ ਜੇ ਰੱਬ ਚੇਤਾ ਨਹੀਂ ਤਾਂ ਸਾਹਿਬ ਕਹਿੰਦੇ ਇਹ ਕਿਸੇ ਕੰਮ ਨਹੀਂ ਆਉਣੇ। ਰੱਬ ਅਤੇ ਸਤਿਗੁਰੂ ਦੀ ਨਿਗਾਹ ਵਿੱਚ ਉਹ ਪ੍ਰਵਾਨ ਨਹੀਂ। ਬੱਚਿਆਂ ਨੇ ਜੇ ਵਾਹਿਗੁਰੂ ਚੇਤਾ ਹੁੰਦਾ ਤਾਂ ਅੰਤਾਂ ਦੀ ਗਰੀਬੀ ਹੋਵੇ ਘਰ ਵਿੱਚ ਉਹਦੇ ਵਿੱਚ ਵੀ ਆਨੰਦ ਤੁਹਾਨੂੰ ਮਿਲੇਗਾ, ਅਤੇ ਜੇ ਰੱਬ ਚੇਤਾ ਨਹੀਂ ਵੱਡਾਪਨ ਮਾਇਆ ਬਹੁਤ ਅਤੇ ਦੁਨੀਆ ਬਹੁਤ ਜਾਣਦੀ ਏ। ਸਾਹਿਬ ਕਹਿੰਦੇ ਸੜ ਜਾ ਇਹੋ ਜਿਹਾ ਵੱਡਾਪਨ ਜਿਹੜਾ ਰੱਬ ਨੂੰ ਭੁਲਾ ਦਿੰਦਾ। ਬੱਚੇ ਨੇ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਇਹ ਬੜਪਨਾ ਮਾਇਆ ਲਪਟਾਏ, ਪੀਸਨ ਪੀਸ ਓੜ ਕਾਮਰੀ ਸੁਖਮਨ ਸੰਤੋਖ ਆਏ, ਐਸੋ ਰਾਜ ਨਾ ਕਿਤੈ ਕਾਜ ਜਿਤ ਨਹਿ ਤ੍ਰਿਪਤਾਏ। ਕਹਿੰਦੇ ਜੇਕਰ ਇੰਨੀ ਗਰੀਬੀ ਹੋਵੇ ਭਾਵ ਕਿ ਨੀਵੀਂ ਤੋਂ ਨੀਵਾਂ ਕੰਮ ਵੀ ਕਰਨਾ ਜਾਂ ਚੱਕੀ ਪੀਣੀ ਪੀ ਕੇ ਲੋਕਾਂ ਦੇ ਕੰਦੇ ਬੁੱਤੀਆਂ ਕੱਢ ਕੇ ਦੋ ਪੈਸੇ ਲਿਆ ਕੇ ਰੋਟੀ ਮਿਲਦੀ ਹੋਵੇ, ਪਹਿਨਣ ਨੂੰ ਕੇਵਲ ਕਦੀ ਚਾਦਰ ਹੋਵੇ, ਉਹ ਸੰਤੋਖ ਹੋਏਗਾ ਉਹਦੇ ਅੰਦਰ ਰੱਜਿਆ ਜੇ ਰੱਬ ਚੇਤਾ ਹੈ। ਪਰ ਜੇ ਦੂਸਰੇ ਬੰਦੇ ਕੋਲ ਰਾਜ ਰੱਬ ਚੇਤਾ ਨਹੀਂ ਤਾਂ ਉਹਦਾ ਅੰਦਰ ਭੁੱਖਾ ਰਹੇਗਾ। ਨਗਨ ਫਿਰਤ ਰੰਗ ਏਕ ਕੇ ਉਹ ਸ਼ੋਭਾ ਪਾਏ, ਰੱਬ ਦੇ ਪਿਆਰ ਵਿੱਚ ਅਲਫ ਨਗਨ ਤੋਂ ਭਾਵਕ ਹੁੰਦਾ ਵੀ ਬਹੁਤਾ ਕੋਲ ਕੱਪੜਾ ਲੀੜਾ ਨਹੀਂ ਅਤੇ ਤਾਂ ਵੀ ਉਹ ਆਨੰਦ ਵਿੱਚ ਰਹੇਗਾ। ਪਾਟ ਪਟੰਬਰ ਬਿਰਥਿਆ ਜੇ ਰਚ ਲੋਭਾਏ, ਜੇਕਰ ਰੱਬ ਭੁੱਲਾਏ ਅਤੇ ਕੀਮਤੀ ਕੱਪੜੇ ਪਾ ਲਏ ਨੇ ਤਾਂ ਉਹ ਕਿਸੇ ਕੰਮ ਨਹੀਂ ਕਰਨ। ਪਰ ਸਾਹਿਬ ਕਹਿੰਦੇ ਸੀ ਕਿਸੇ ਨਾਲ ਗਿਲਾ ਅਤੇ ਸ਼ਿਕਵਾ ਨਹੀਂ ਕਰ ਰਹੇ, ਕਿਸੇ ਨੂੰ ਦੋਸ਼ ਨਹੀਂ ਦੇ ਰਹੇ, ਸਭ ਕੁਛ ਤੁਮਰੇ ਖਾਤ ਪ੍ਰਭ ਆਪ ਕਰੇ ਕਰਾਏ, ਸਾਥ ਸਾਥ ਸਿਮਰਤ ਰਹਾ ਨਾਨਕ ਦਾਨ ਪਾਏ। ਸਭ ਕੁਛ ਪਰਮਾਤਮਾ ਦੇ ਹੱਥ ਵਿੱਚ ਏ, ਉਹ ਹੀ ਕਰਾ ਰਿਹਾ ਹਰ ਜੀਵ ਦਾ ਹਿਸਾਬ ਕਿਤਾਬ। ਸਾਨੂੰ ਇੱਕ ਚਾਹ ਚਾਹੀਦਾ ਸੀ ਸਵਾਸ ਸਵਾਸ ਸਿਮਰਨ ਕਰੀਏ ਅਤੇ ਜੀਵਨ ਸਫਲ ਬਣਾਈਏ। ਇੱਕ ਇਹੋ ਜਿਹੀ ਪਿਆਰੀ ਆਤਮਾ ਬਾਬਾ ਅਮਿਤ ਸਿੰਘ ਸਾਹਿਬ ਜੀ ਨੇ ਜਿਨ੍ਹਾਂ ਕੋਲ ਰਹਿਣ ਵਾਸਤੇ ਕਦੇ ਛਪਰੀ ਵੀ ਨਹੀਂ, ਉੱਪਰ ਲੈਣ ਵਾਸਤੇ ਬਸਤਰ ਵੀ ਨਹੀਂ, ਜੇਕਰ ਕਈ ਕਈ ਦਿਨ ਕੁਝ ਵੀ ਨਹੀਂ ਖਾਣ ਨੂੰ ਮਿਲਿਆ ਅਤੇ ਤਾਂ ਵੀ ਸੰਤੋਖ ਅਤੇ ਸ਼ੁਕਰਾਂ ਦੀ ਜ਼ਿੰਦਗੀ ਜਿਉਂਦੇ ਸਨ। ਸਤਿਕਾਰਯੋਗ ਬਾਬਾ ਅਮਿਤ ਸਿੰਘ ਸਾਹਿਬ ਜੀ, ਇਹਨਾਂ ਮੁੱਲਾਂਪੁਰ ਦੇ ਕੋਲ ਇੱਕ ਮੰਡਿਆਣੀ ਪਿੰਡ ਹੈ ਜ਼ਿਲ੍ਹਾ ਲੁਧਿਆਣੇ 'ਚ, ਉੱਥੋਂ ਦੇ ਰਹਿਣ ਵਾਲੇ ਸਰਦਾਰ ਕਰਮ ਸਿੰਘ ਅਤੇ ਬੀਬਾ ਕਰਮ ਕੌਰ, ਉਹਨਾਂ ਦੇ ਘਰ ਬਾਬਾ ਅਮਿਤ ਸਿੰਘ ਸਾਹਿਬ ਜੀ ਦਾ ਜਨਮ ਹੁੰਦਾ ਏ 1886 ਵਿੱਚ। 1944 'ਚ ਹਜ਼ੂਰ ਸਾਹਿਬ ਦੀ ਧਰਤੀ 'ਤੇ ਬਾਬਾ ਅਮਿਤ ਸਿੰਘ ਜੀ ਝੋਲਾ ਬਦਲਦੇ ਨੇ। ਬਾਬਾ ਜੀ ਦੀ ਪੁਰਾਣੀ ਭਗਤੀ ਹੋਣ ਕਾਰਨ ਬਚਪਨ ਤੋਂ ਹੀ ਬਹੁਤ ਭਜਨ ਸਿਮਰਨ ਦਾ ਇਹਨਾਂ ਨੂੰ ਚਾਅ ਸੀ। ਅਕਸਰ ਇਹਨਾਂ ਬੱਚਿਆਂ ਨਾਲ ਖੇਡਣਾ ਅਤੇ ਨੇੜੇ ਦਰਖਤ ਹੋਣੇ, ਕਿਸੇ ਦਰਖਤ ਦੇ ਟਾਹਣ 'ਤੇ ਚੜ੍ਹ ਜਾਣਾ ਤਾਂ ਕਿ ਉੱਥੇ ਬੈਠ ਕੇ ਭਜਨ ਕਰਾਂ ਸਿਮਰਨ ਕਰਾਂਗਾ, ਨੀਂਦ ਨਹੀਂ ਆਏਗੀ, ਡਿੱਗਣ ਦਾ ਡਰ ਹੋਏਗਾ। ਕਈ ਵਾਰ ਲੱਭਣਾ ਮਾਪਿਆਂ ਨੇ ਖੁਰੇ ਕਿੱਥੇ ਵੇ, ਨਾ ਲੱਭਣਾ, ਇੱਧਰ ਖੇਡਦੇ ਸਨ, ਉਦੋਂ ਹੀ ਪਤਾ ਲੱਗਣਾ ਜਦੋਂ ਕਿਸੇ ਰੁੱਖ ਦੇ ਟਾਹਣ ਤੋਂ ਲੱਭ ਪੈਣਾ। ਨੇੜੇ ਸ਼ਹੀਦਾਂ ਦੀ ਜਗ੍ਹਾ ਸੀ, ਉੱਧਰ ਚਲੇ ਜਾਣਾ ਖੇਡਦਿਆਂ ਖੇਡਦਿਆਂ, ਅਤੇ ਕਈ ਵਾਰ ਇਹਨਾਂ ਦੇ ਹੱਥ ਕਾਫੀ ਥਿੰਦੇ ਨਾਲ ਭਰੇ ਹੋਣੇ, ਘਿਓ ਆਦਿਕ ਲੱਗਾ ਹੋਣਾ। ਉਹਨਾਂ ਆਖਣਾ ਵੀ ਤੂੰ ਇਹ ਕਿੱਥੇ ਜਾਂਦਾ ਵੀ ਤੇਰੇ ਹੱਥਾਂ ਨੂੰ ਮੱਖਣੀ ਜਾਂ ਕੋਈ ਘਿਓ ਜਿਹਾ ਲੱਗਾ, ਇਹ ਤੈਨੂੰ ਕਿੱਥੋਂ ਮਿਲ ਜਾਂਦਾ? ਘਿਓ ਦੀ ਉਦੋਂ ਬੜੀ ਕੀਮਤ ਹੁੰਦੀ ਸੀ। ਕਹਿਣ ਲੱਗਾ ਸਹਿਜੇ ਸੁਭਾਅ, ਕਿਉਂਕਿ ਅਜੇ ਪਤਾ ਨਹੀਂ ਇਹਨਾਂ ਚੀਜ਼ਾਂ ਨੂੰ ਛਿਪਾਉਣਾ ਕਿ ਨਹੀਂ ਛਪਾਉਣਾ। ਕਹਿੰਦੇ ਭਜਨ ਕਰਦਾ ਸਾਂ ਸ਼ਹੀਦਾਂ ਦੇ ਸਥਾਨ 'ਤੇ, ਸ਼ਹੀਦ ਮੈਨੂੰ ਮੱਖਣੀ ਖਾਣ ਨੂੰ ਲਿਆ ਕੇ ਦਿੰਦੇ ਨੇ। ਜਦੋਂ ਨਾ ਡਾਕਟਰ ਤਾਰਾ ਸਿੰਘ ਜੀ, ਉਹਨਾਂ ਨੇ ਬਾਬਾ ਜੀ ਹੋਰਾਂ ਦੇ ਇੱਕ ਜੀਵਨ ਅਤੇ ਪੰਜ ਮਹਾਂਪੁਰਖਾਂ ਦੇ ਜੀਵਨ ਦੀ ਕਿਤਾਬ ਲਿਖੀ, ਉਹਨਾਂ ਨੇ ਸੰਗਤ ਕੀਤੀ ਸੀ, ਉਹ ਲਿਖਦੇ ਨੇ ਭਈ ਉਹਨਾਂ ਨੇ ਖਜੂਰ ਸਾਹਿਬ ਜਦੋਂ ਚੋਲਾ ਬਦਲਣਾ ਸੀ ਥੋੜ੍ਹਾ ਚਿਰ ਪਹਿਲਾਂ, ਇਹੋ ਜਿਹੀਆਂ ਗੱਲਾਂ ਕਦੇ ਕਦੇ ਸਾਂਝੀਆਂ ਕਰ ਲਿਆ ਕਰਦੇ। ਉਹਨਾਂ ਨੂੰ ਨਾ ਕਾਫੀ ਵਾਰੀ ਸੱਚਖੰਡ ਸ਼੍ਰੀ ਖਜੂਰ ਸਾਹਿਬ ਤੋਂ ਬੇਨਤੀ ਕੀਤੀ ਗਈ ਸੀ ਵੀ ਤੁਹਾਡੇ ਵਰਗੇ ਜੀਵਨ ਵਾਲੇ ਚਾਹੀਦੇ ਨੇ, ਤੁਸੀਂ ਇੱਥੋਂ ਹੈੱਡ ਗ੍ਰੰਥੀ ਪੁਜਾਰੀ ਦੀ ਸੇਵਾ ਕਰੋ, ਨਾ ਕਰਨੀ ਕਿਸੇ ਹੋਰ ਨੂੰ ਦਿਓ। ਇੱਕ ਦਿਨ ਕਹਿਣ ਲੱਗੇ ਪਿਛਲੇ ਦੋ ਜਨਮਾਂ 'ਚ ਇਹ ਸੇਵਾ ਕਰਦਾ ਆਇਆ ਵਾਂ। ਇਹ ਕੋਈ ਕਹਾਣੀ ਅਚਾਨਕ ਤਾਂ ਨਾ ਬਣਦੀ, ਪਰ ਉਹ ਬੇਨਤੀ ਪਰਮਾਤਮਾ ਕਿਵੇਂ ਉਹ ਭੇਜਦਾ, ਕਿੱਥੋਂ ਫਿਰ ਕਹਾਣੀ ਸ਼ੁਰੂ ਕਰਦਾ, ਕਿੱਥੇ ਪਹਿਲਾਂ ਮਾਪੇ ਕੌਣ ਸਨ, ਹੁਣ ਕਿਹੜੇ ਬਣੇ, ਉਦੋਂ ਹਾਲਾਤ ਕੀ ਸਨ, ਮਾਇਕ ਪੱਖੋਂ ਚੰਗੇ ਜਾਂ ਮਾੜੇ, ਮਹਾਰਾਜ ਜਾਣੇ ਜਾਂ ਸਾਧੂ ਜਾਣਨ। ਇਹਨਾਂ ਨੂੰ ਨਾ ਇੱਥੇ ਬਚਪਨ ਵਿੱਚ ਹੀ ਮੰਡਿਆਣੀ ਪਿੰਡ, ਇੱਥੇ ਸੀ ਇੱਕ ਨੇੜੇ ਰਕਬਾ ਪਿੰਡ ਵਿੱਚ ਇੱਕ ਨਿਹੰਗ ਸਿੰਘ ਸਨ, ਬੜੇ ਜੀਵਨ ਵਾਲੇ, ਬਾਬਾ ਵਰਿਆਮ ਸਿੰਘ ਜੀ। ਉਹਨਾਂ ਕੋਲ ਪਿਤਾ ਜੀ ਨੇ ਭੇਜਿਆ, ਉੱਥੇ ਕੁਝ ਵਿੱਦਿਆ ਪੜ੍ਹੀ ਮਹਾਰਾਜ ਦੇ ਘਰ ਦੀ, ਉੱਥੋਂ ਫਿਰ ਇਹ ਦਮਦਮਾ ਸਾਹਿਬ ਬੁੱਢਾ ਦਲ ਨਿਹੰਗ ਸਿੰਘਾਂ ਦਾ ਉੱਥੇ ਛੱਡਿਆ। ਉਹਨਾਂ ਨੇ ਕਾਫੀ ਵਿੱਦਿਆ ਦਿੱਤੀ। ਇੱਕ ਮੈਂ ਬੇਨਤੀ ਕਰਾਂ, ਬੁੱਢਾ ਦਲ ਦਾ ਕਾਫੀ ਵੱਡਾ ਪੰਥ ਦੀ ਸੇਵਾ ਵਿੱਚ ਰੋਲ ਅਦਾ ਰਿਹਾ ਹੈ। ਭਾਵੇਂ ਬਾਅਦ ਵਿੱਚ ਹਾਲਾਤ ਬਦਲ ਗਏ, ਸਾਰਾ ਕੁਝ ਹੋਰ ਹੀ ਪਾਸੇ ਤੁਰ ਪਈਆਂ ਗੱਲਾਂ, ਬੜੇ ਬੜੇ ਵੱਡੇ ਜੀਵਨ ਵਾਲੇ ਬੁੱਢਾ ਦਲ ਵਿੱਚ ਗੁਰੂ ਕੇ ਪਿਆਰੇ ਲਾਲ ਤੁਲਾਰੇ ਹੋਏ। ਵਿੱਦਿਆ ਦਾ ਬਹੁਤ ਪ੍ਰਬੰਧ ਸੀ, ਸੇਵਾ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਜਾਂਦਾ ਸੀ, ਅੰਮ੍ਰਿਤ ਛਕਾਉਣ ਵਿੱਚ ਬਹੁਤ ਵੱਡਾ ਰੋਲ ਸੀ। ਤੋ ਖੈਰ, ਉੱਥੇ ਪੰਜ ਕੁ ਸਾਲ ਦਾ ਸਮਾਂ ਉੱਥੇ ਰਹੇ। ਜਦੋਂ ਰਹੇ ਨੇ ਫਿਰ ਆਏ, ਉਦੋਂ ਨਾ 1902 ਦੇ ਲਾਗੇ ਤਾਗੇ ਤਿੰਨ ਦੇ ਇੱਥੇ ਪਲੇਗ ਫੈਲਿਆ ਸੀ, ਪਲੇਗ ਦੀ ਬਿਮਾਰੀ, ਜਿਵੇਂ ਅੱਜ ਕੱਲ੍ਹ ਕਰੋਨਾ ਚੱਲ ਰਿਹਾ, ਉਦੋਂ ਇਸੇ ਤਰ੍ਹਾਂ ਹੀ ਤੜਾ ਤੜ ਲੋਕਾਂ ਦੀਆਂ ਮੌਤਾਂ ਹੁੰਦੀਆਂ ਸਨ। ਉਹਦੇ ਨਾਲ ਸਤਿਕਾਰਯੋਗ ਪਿਤਾ ਜੀ ਇਹਨਾਂ ਦੇ ਅਤੇ ਮਾਤਾ ਜੀ, ਉਹ ਦੂਸਰਿਆਂ ਦੀ ਸੇਵਾ ਕਰਦੇ ਰਹੇ ਅਤੇ ਉਹਨਾਂ ਨੂੰ ਵੀ ਉਹ ਬਿਮਾਰੀ ਲੱਗ ਗਈ। ਉਹ ਜਦੋਂ ਲੱਗੇ ਇਲਾਜ, ਉਦੋਂ ਤਾਂ ਉਹਦਾ ਹੈ ਨਹੀਂ ਸੀ, ਉਹ ਕੀ ਹੋਇਆ, ਮਾਂ ਵੀ ਚਲੀ ਗਈ ਅਤੇ ਪਿਓ ਵੀ ਚਲਾ ਗਿਆ। ਉਹਨਾਂ ਦੀ ਸੇਵਾ ਕਰਦਿਆਂ ਕਰਦਿਆਂ ਉਸ ਬਿਮਾਰੀ ਨੇ ਬਾਬਾ ਅਮਿਤ ਸਿੰਘ ਸਾਹਿਬ ਜੀ ਨੂੰ ਵੀ ਘੇਰੇ ਵਿੱਚ ਲੈ ਲਿਆ। ਕੋਲ ਕੋਈ ਹੈ ਨਹੀਂ, ਛੋਟੇ ਸਨ ਅਜੇ, ਬੇਖੋਸ਼ ਪਏ ਨੇ। ਕਿੰਨੇ ਦਿਨ ਇਸੇ ਤਰ੍ਹਾਂ ਲੰਘ ਗਏ, ਪਾਣੀ ਸੀ ਉਹ ਬਸ ਪੀ ਛੱਡਣਾ, ਕੋਈ ਸੰਭਾਲਣ ਵਾਲਾ ਨਹੀਂ। ਫਿਰ ਅਕਾਲ ਪੁਰਖ ਨੇ ਆਪੇ ਵਿਧ ਬਣਾਈ, ਸਰੀਰ ਕਮਜ਼ੋਰ ਬੜਾ ਹੋ ਗਿਆ ਸੀ ਇਹਨਾਂ ਦਾ, ਪਰ ਬਿਲਕੁਲ ਤੰਦਰੁਸਤ ਹੋ ਗਏ। ਬੁੱਢਾ ਦਲ ਤੋਂ ਫਿਰ ਉੱਥੇ ਚਮਕੌਰ ਸਾਹਿਬ ਸ਼ਹੀਦਾਂ ਦੇ ਸਿੰਘਾਂ ਦੇ ਅਸਥਾਨ ਦੀ ਸੇਵਾ ਕਰਨੀ ਸੀ। ਪੰਛ ਨੇ ਬੁੱਢਾ ਦਲ ਨੂੰ ਬੇਨਤੀ ਕੀਤੀ ਜੀ ਤੁਸੀਂ ਸੇਵਾ ਕਰਵਾਓ। ਉਹਨਾਂ ਨੇ ਫਿਰ ਉੱਥੇ ਪੰਜ ਸਿੰਘਾਂ ਦੀ ਡਿਊਟੀ ਲਾਈ ਅਤੇ ਕੁਝ ਹੋਰ ਜ਼ਿੰਮੇਵਾਰ, ਉਹਨਾਂ 'ਚ ਇੱਕ ਸਨ ਬਾਬਾ ਅਮਿਤ ਸਿੰਘ ਸਾਹਿਬ ਜੀ, ਜਿਹਨਾਂ ਨੇ ਚਮਕੌਰ ਸਾਹਿਬ ਜਿਹੜੀ ਸੇਵਾ ਅਸਥਾਨਾਂ ਦੀ ਉਹ ਜਾ ਕੇ ਕੀਤੀ। ਪੰਜ ਸਾਲ ਫਿਰ ਇੱਥੇ ਰਹੇ ਨੇ ਬਾਬਾ ਅਮਿਤ ਸਿੰਘ ਜੀ। ਇਹਨਾਂ ਦਾ ਜੀਵਨ ਦਾ ਪ੍ਰਭਾਵ ਇੰਨਾ ਸੀ, ਦਿਨੇ ਰਾਤ ਬੰਦਗੀ, ਘਰ ਦੀ ਕੋਈ ਪਕੜ ਨਹੀਂ, ਸਾਈਂ ਨਾਲ ਪਹਿਲੇ ਦਿਨ ਤੋਂ ਹੀ ਬਚਪਨ ਤੋਂ ਹੀ ਬੜਾ ਲਗਾਓ ਸੀ, ਰਾਤਾਂ ਨੂੰ ਬਹੁਤ ਘੱਟ ਆਰਾਮ ਕਰਦੇ ਸੀ। ਜਦੋਂ ਦੂਸਰਿਆਂ ਨੂੰ ਦਿਖਾਉਣ ਲਈ ਥੋੜ੍ਹਾ ਲੇਟਣਾ, ਜਦੋਂ ਉਹਨੇ ਸੌਂ ਜਾਣਾ ਨਾ ਉੱਠ ਕੇ ਫਿਰ ਭਜਨ 'ਚ ਬਹਿ ਜਾਣਾ। ਸਿਦਕ ਸੀ ਬਹੁਤ, ਜੀਵਨ ਵੇਖਣ ਇੱਕ ਭਾਈ ਧਰਮ ਸਿੰਘ ਸਨ ਨਾਲ ਹੀ ਸੇਵਾ 'ਚ ਆਏ, ਉਹ ਇੰਨੇ ਪ੍ਰਭਾਵਿਤ ਹੋਏ, ਉਹਨਾਂ ਨੇ ਪ੍ਰਣ ਕਰ ਲਿਆ, ਬਚਨ ਲਿਆ, ਕਹਿਣ ਲੱਗੇ ਬਾਬਾ ਅਮਿਤ ਸਿੰਘ ਜੀ ਆਪਾਂ ਇਕੱਠੇ ਜਿਉਣਾ ਏ, ਜਦੋਂ ਦੁਨੀਆ ਛੱਡਣੀ ਆਪਾਂ ਇਕੱਠੇ ਚੱਲਾਂਗੇ। ਭਰੋਸਾ ਕਿੱਡਾ ਹੁੰਦਾ ਸੀ, ਮੌਤ ਦਾ ਡਰ ਨਹੀਂ, ਅਤੇ ਇਹ ਵੀ ਹੈ ਵੀ ਜਦੋਂ ਜਾਣਾ ਹੈ ਅਤੇ ਸਤਿਗੁਰੂ ਕੋਲ ਜਾਣਾ ਅਤੇ ਇਕੱਠੇ ਜਾਵਾਂਗੇ। ਇਹ ਬਚਨ ਕਰ ਲਿਆ ਕਰਦੇ ਸਨ ਅਤੇ ਬਚਨ ਨਿਭਾਉਂਦੇ ਸਨ। ਇਹ ਨਹੀਂ ਵੀ ਜ਼ੁਬਾਨ ਦਾ ਕੱਚਾ ਹੋਵੇ ਸਿੱਖ, ਇੱਥੇ ਕੁਝ ਕਹਿ ਲਿਆ ਅਤੇ ਅਗਲੇ ਪਲ ਫਿਰ ਬਦਲਿਆ ਹੋਵੇ, ਨਹੀਂ। ਤੋ ਜਦੋਂ ਸੇਵਾ ਮੁਕੰਮਲ ਹੋਈ ਅਤੇ ਅੰਦਰ ਆਇਆ ਵੀ ਖਜੂਰ ਸਾਹਿਬ ਚੱਲੀਏ, ਉਦੋਂ ਖਜੂਰ ਸਾਹਿਬ ਜਾਣ ਲਈ ਅਕਸਰ ਹੀ ਗੁਰੂ ਕੇ ਪਿਆਰੇ ਪੈਦਲ ਯਾਤਰਾ ਨੂੰ ਤਰਜੀਹ ਦਿੰਦੇ, ਸ਼ਰਧਾ ਨਾਲ, ਸਤਿਕਾਰ ਨਾਲ, ਭਈ ਪੈਦਲ ਜਾਵਾਂਗੇ, ਕੁਰਬਾਣੀ ਪੜ੍ਹਦੇ ਪੜ੍ਹਦੇ ਮਹਾਰਾਜ ਦੀਆਂ ਖੁਸ਼ੀਆਂ ਵੱਧ ਮਿਲਣਗੀਆਂ। ਦੂਸਰਾ ਮਾਇਕ ਪੱਖੋਂ ਵੀ ਹੁੰਦਾ ਸੀ ਅਤੇ ਬਹੁਤੇ ਆਵਾਜਾਈ ਦੇ ਸਾਧਨ ਵੀ ਨੇ। ਤਿਆਰ ਹੋ ਗਏ ਨਾਭਾ ਰਿਆਸਤ ਵਿੱਚ। ਸਿੰਘਾਂ ਨੇ ਆਖਿਆ ਵੀ ਸਾਨੂੰ ਰਸਤੇ 'ਚ ਕੁਝ ਖਰਚਾ ਮਿਲ ਜਾਏ ਅਤੇ ਸਾਨੂੰ ਸੌਖਾ ਹੋ ਜਾਏਗਾ, ਪਰ ਨਾ ਮਿਲਿਆ। ਮਹਾਰਾਜ ਦੇ ਆਸਰੇ 9 ਸਿੰਘ ਅਰਦਾਸ ਕਰਕੇ ਤੁਰ ਪਏ। ਭਾਈ ਧਰਮ ਸਿੰਘ ਵੀ ਤੁਰੇ, ਹਰਦਿੱਤ ਸਿੰਘ ਜੀ ਤੁਰੇ ਅਤੇ ਹੋਰ ਸੀ ਤੁਰ ਪਏ ਨੇ ਅਰਦਾਸ ਕਰਕੇ, ਪਰ ਰਸਤੇ ਦੀਆਂ ਔਕੜਾਂ ਬੜੀਆਂ ਨੇ। ਸ਼ਕਨ ਨੂੰ ਵੀ ਚਾਹੀਦਾ ਕਈ ਵਾਰ ਕੁਝ ਵੀ ਨਾ ਕਿਸੇ ਨੇ ਦੇਣਾ, ਕਿਸੇ ਨਗਰ ਖੇੜੇ ਉਸ ਤਰ੍ਹਾਂ ਕੜਾਕੇ ਰਹਿਣ, ਤੁਰਨਾ ਵੀ ਫਿਰ ਭੁੱਖੇ ਵੀ ਰਹਿਣਾ। ਹੌਲੀ ਹੌਲੀ ਕਰਕੇ ਬਾਕੀ 6 ਸਿੰਘ ਜਿਹੜੇ ਸੀ ਉਹ ਮੁੜ ਆਏ, ਗਏ ਨਹੀਂ। 3 ਜਣੇ ਰਹਿ ਗਏ, ਹਰਦਿੱਤ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਅਤੇ ਬਾਬਾ ਜੀ। ਇਹ ਜਦੋਂ ਲੰਬਾ ਸਮਾਂ ਸਫ਼ਰ ਕਰਦੇ, 2 ਘੋੜੇ ਸੀ ਇਹਨਾਂ ਕੋਲ ਨਾਲ ਨਾਲ, ਉਹ ਵੀ ਲੈ ਕੇ ਜਾ ਰਹੇ ਸਨ। ਜਦੋਂ ਪਹੁੰਚੇ ਹਜ਼ੂਰ ਸਾਹਿਬ ਨਾਲ, ਸਤਿਗੁਰੂ ਨੇ ਜਾਂਦਿਆਂ ਸਾਰੀ ਖੈਰ ਪਾ ਦਿੱਤੀ, ਭਾਵਨਾ ਖੋਵੇ ਸਹੀ, ਸਾਨੂੰ ਯਾਦ ਹੈ ਟਕਸਾਲ ਵਿੱਚ ਰਹਿੰਦਿਆਂ ਇਸ ਤਰ੍ਹਾਂ ਹੁਕਮ ਕੀਤਾ ਜਾਂਦਾ ਸੀ ਵੀ ਜਦੋਂ ਵੀ ਖਜੂਰ ਸਾਹਿਬ ਵੀ ਜਦੋਂ ਗਏ ਸੀ ਉਦੋਂ ਸੰਤਾਂ ਨਾਲ, ਉਦੋਂ ਸੀ ਵੀ ਪਹਿਲਾਂ ਹੀ ਨਿਤਨੇਮ ਵੱਧ ਕਰਨਾ ਸ਼ੁਰੂ ਕਰ ਦਿਓ। ਸਤਿਕਾਰਯੋਗ ਬਾਬਾ ਠਾਕੁਰ ਸਿੰਘ ਸਾਹਿਬ ਦੀ ਸੇਵਾ ਜਥੇ ਨਾਲ ਹੁੰਦੀ ਸੀ ਵੀ ਸਿੰਘਾਂ ਨੂੰ ਉਹਨਾਂ ਨੇ ਸੰਭਾਲਣਾ, ਬੱਸ ਵਿੱਚ ਉਹਨਾਂ ਰਹਿਣਾ, ਸੰਤ 'ਤੇ ਵੱਖਰੀ ਗੱਡੀ 'ਚ ਵੱਖ ਵੱਖ ਜਗ੍ਹਾ 'ਤੇ ਸੰਗਤਾਂ ਨੂੰ ਮਿਲਣਾ, ਪ੍ਰੋਗਰਾਮ ਕਰਕੇ ਫਿਰ ਅੱਗੇ ਪਹੁੰਚਣਾ ਅਤੇ ਬਾਬਾ ਜੀ ਹੋਰਾਂ ਦੀ ਸੇਵਾ ਸਾਰੇ ਜਥੇ ਦੀ ਸੰਭਾਲ ਦੀ। ਉਹਨਾਂ ਨੇ ਕਹਿਣਾ ਚੰਗੇ ਇੰਨੇ ਨੇ ਪਾਠ ਕਰਨੇ ਨੇ। ਬਹੁਤੇ ਸਿੰਘਾਂ ਵਿੱਚ ਇਹ ਖਿਆਲ ਪਾਇਆ ਜਾਂਦਾ ਸੀ ਵੀ ਵੱਧ ਤੋਂ ਵੱਧ ਬਾਣੀ ਪੜ੍ਹੋ ਅਤੇ ਖਜੂਰ ਸਾਹਿਬ ਤਖ਼ਤ 'ਤੇ ਜਾ ਕੇ ਸੌਣਾ ਨਹੀਂ, ਇਹ ਆਪਣੇ ਆਪ ਨਾਲ ਹੀ ਵਾਅਦਾ ਕਰੋ ਵੀ ਇੰਨੇ ਜਪਜੀ ਸਾਹਿਬ ਦੇ ਪਾਠ ਕਰਨੇ ਨੇ। ਅਤੇ ਮਨ ਵਿੱਚ ਇਹ ਧਾਰਨਾ ਵੀ ਗੁਰੂ ਕਲਗੀਆਂ ਵਾਲੇ ਦੇ ਦਰਸ਼ਨ ਦੀਦਾਰ ਹੋਣ, ਤਿਆਰੀ ਪਹਿਲਾਂ ਤੋਂ ਹੀ ਕਰਕੇ ਜਾਣਾ, ਇਹ ਬਹੁਤ ਚੰਗਾ ਕਰਮ ਸੀ। ਹੇਮਕੁੰਡ ਸਾਹਿਬ ਸੰਗਤਾਂ ਜਾਂਦੀਆਂ ਨੇ, ਬਹੁਤ ਸਾਰੀ ਸੰਗਤ ਜਿਹੜੀ ਤਿਆਰੀ ਕਰਕੇ ਜਾਂਦੀ ਪਹਿਲਾਂ ਹੀ ਵੀ ਇੰਨਾ ਸਮਾਂ ਪਾਠ ਸ਼ੁਰੂ ਕਰਨੇ ਨੇ, ਰਸਤੇ 'ਚ ਬੰਦਗੀ ਕਰਨੀ ਹੈ ਤਾਂ ਕਿ ਉੱਥੋਂ ਤੱਕ ਸੁਰਤੀ ਇਕਾਗਰ ਹੋਵੇ ਤਖਤਾਂ 'ਤੇ ਜਾਂ ਹਰਿਮੰਦਰ ਸਾਹਿਬ ਜਾਣਾ ਹੋਵੇ। ਤਾਂ ਹਜ਼ੂਰ ਸਾਹਿਬ ਪੰਜਾਬ ਤੋਂ ਦੂਰ ਸੀ ਜਦੋਂ ਪਹੁੰਚੇ ਨਾ, ਅਤੇ ਵੇਖਿਆ ਵੀ ਸ਼ਾਮ ਪੈ ਗਈ ਹੈ ਅਤੇ ਕੋਈ ਨੇੜੇ ਹੀ ਆ, ਰਾਤ ਸਾਨੂੰ ਕਿਧਰ ਅਸੀਂ ਕਿਹਨੂੰ ਮਿਲਾਂਗੇ, ਸੌਣ ਦਾ ਪ੍ਰਬੰਧ ਜਾਂ ਛਕਣ ਦਾ ਕਿੱਥੋਂ ਕਰਾਂਗੇ, ਚਲੋ ਰਾਤ ਇੱਥੇ ਕੱਟ ਲਓ, ਕਿਉਂਕਿ ਤੁਰੇ ਆ ਰਹੇ ਨੇ ਮਹੀਨਿਆਂ ਬੱਧੀਆਂ ਤੋਂ, ਇੱਕ ਰਾਤ ਖੋਰ ਸਹੀ। ਅੰਦਰ ਹੀ ਖਿਆਲ ਆਉਣ ਦੀ ਦੇਰ ਸੀ ਜਦੋਂ ਹੀ ਉੱਥੇ ਬੈਠੇ, 2 ਸਿੰਘਾਂ ਨੇ ਆ ਕੇ ਫਤਿਹ ਬੁਲਾ ਦਿੱਤੀ। ਮਹਾਰਾਜ ਜਦੋਂ ਵੀ ਆਉਂਦੇ ਉਹਦੇ ਕਈ ਰੂਪ ਨੇ। 2 ਸਿੰਘ ਆਏ, ਕਹਿਣ ਲੱਗੇ ਸਿੰਘੋ ਤੁਸੀਂ ਇੰਨੀ ਦੂਰੋਂ ਆਏ ਹੋ, ਇੱਥੋਂ ਕਿਉਂ ਆਰਾਮ ਕਰਦੇ, ਆਓ, ਤੁਹਾਡੇ ਰਹਿਣ ਦਾ ਵੀ ਅਸੀਂ ਪ੍ਰਬੰਧ ਕੀਤਾ ਹੋਇਆ ਅਤੇ ਪ੍ਰਸ਼ਾਦ ਪਾਣੀ ਦਾ ਵੀ। ਆਖਿਆ ਸਤ ਬਚਨ ਨਾਲ ਲੈ ਕੇ ਤੁਰ ਪਏ। ਬੜੀ ਖੁਸ਼ੀ ਹੋਈ ਤਿੰਨਾਂ ਨੂੰ, ਵੈਰਾਗ ਵੀ ਆਇਆ, ਸਤਿਗੁਰੂ ਜੀ ਨੂੰ ਇੰਨਾ ਫਿਕਰ ਹੈ ਸਾਡਾ, ਇੰਨਾ ਸਾਡੀ ਹਾਜ਼ਰੀ ਪ੍ਰਵਾਨ ਕਰ ਲਈ ਨੇ। ਜਦੋਂ ਟਿਕਾਣਾ ਦੱਸਿਆ ਅਤੇ ਪ੍ਰਸ਼ਾਦ ਛਕਣ ਨੂੰ ਕਿਹਾ ਤਾਂ ਸਿੰਘ ਅਲੋਪ ਹੋ ਗਏ, ਮੁੜ ਕੇ ਜ਼ਿੰਦਗੀ 'ਚ ਕਦੇ ਵੀ ਨਹੀਂ ਨਜ਼ਰ ਆਏ ਸੀ। ਉਹ ਸਤਿਗੁਰੂ ਜੀ ਦੀ ਆਪਣੀ ਖੇਡ ਸੀ ਕੋਈ, ਜਿਹੜੀ ਉਹਨਾਂ ਨੇ ਕਿਰਪਾ ਕਰਕੇ ਆਉਂਦਿਆਂ ਸਿਆਰ ਹੀ ਪਿਆਰ ਦੇ ਦਿੱਤਾ ਅਤੇ ਉਤਸ਼ਾਹ ਬਣਿਆ। ਬਸ ਫਿਰ ਕੀ ਸੀ, ਇੱਥੇ ਦਿਨੇ ਰਾਤ ਹੀ ਸੇਵਾ, ਦਰਸ਼ਨ ਦੀਦਾਰ, ਬੰਦਗੀ ਅਤੇ ਸੇਵਾ ਸਿਮਰਨ ਸ਼ੁਰੂ ਹੋ ਗਏ। ਫਿਰ ਇੱਥੇ ਵੀ ਬਹੁਤੇ ਮਹਾਂਪੁਰਸ਼ ਵੇਖਦੇ, ਸੰਗਤਾਂ ਆਉਂਦੀਆਂ, ਜਿਹੜੇ ਵੱਖਰੇ ਵੱਖਰੇ ਸਥਾਨ ਨੇ ਨਾ ਖਜੂਰ ਸਾਹਿਬ, ਉੱਥੇ ਭਜਨ ਬੰਦਗੀ ਕਰਨ ਚਲੇ ਜਾਂਦੇ। ਸ਼ਿਕਾਰ ਘਾਟ ਮਾਤਾ ਸਾਹਿਬ ਕੌਰ ਜੀ ਦੇ ਸਥਾਨ 'ਤੇ, ਜਾਂ ਨਗੀਨਾ ਘਾਟ, ਹੀਰਾ ਘਾਟ, ਬਾਬਾ ਬੰਦਾ ਸਿੰਘ ਬਹਾਦਰ ਦੇ ਸਥਾਨ, ਇਸ ਤਰ੍ਹਾਂ ਵੱਖ ਵੱਖ ਅਸਥਾਨ ਨੇ। ਮਾਤਾ ਸਾਹਿਬ ਕੌਰ ਦਾ ਸਥਾਨ ਦੂਰ ਹੋਣ ਕਾਰਨ ਉੱਥੇ ਸੰਗਤਾਂ ਬਹੁਤ ਘੱਟ ਜਾਂਦੀਆਂ ਸਨ। ਬਾਬਾ ਜੀ ਹੋਰੀ ਅਤੇ ਸਾਰੇ ਸਿੰਘ, ਇਹ ਬਾਬਾ ਅਮਿਤ ਸਿੰਘ ਜੀ ਨਾਲ ਭਾਈ ਧਰਮ ਸਿੰਘ, ਹਰਦਿੱਤ ਸਿੰਘ ਉੱਥੇ ਚਲੇ ਗਏ। ਉੱਥੇ ਇੱਕ ਬਹੁਤ ਹੀ ਨਾ ਕਰਮਾਂ ਭਾਗਾਂ ਵਾਲੀ ਇੱਕ ਆਤਮਾ ਸੀ, ਬੜੀ ਕਮਾਈ ਵਾਲੀ, ਬਾਬਾ ਖਰੀ ਸਿੰਘ ਜੀ, ਉਹ ਸੇਵਾ ਕਰਦੇ ਸਨ। ਅਤੇ ਮਾਤਾ ਜੀ ਦਾ ਬਿਲਕੁਲ ਇੱਕ ਛੋਟਾ ਜਿਹਾ ਸਥਾਨ ਸੀ, ਬਸ ਉਹਨਾਂ ਧੂਬਤੀ ਕਰਨੀ, ਅਤੇ ਕਮੇਟੀ ਵੱਲੋਂ ਇੱਥੋਂ 15 ਦਿਨਾਂ ਬਾਅਦ ਰਾਸ਼ਨ ਜਾਂਦਾ ਸੀ, ਜਿਹੜਾ ਉਹਨਾਂ ਦੀ ਛਕਣ ਲਈ, ਉਹਦੇ 'ਚ ਗੁਜ਼ਾਰਾ ਕਰਨਾ ਹੁੰਦਾ ਸੀ। 15 ਦਿਨਾਂ 'ਚ ਇੱਕ ਵਾਰੀ, ਉਹਨਾਂ ਨੇ ਉਹਦੇ ਵਿੱਚੋਂ ਵੀ ਜੇ ਕਿਸੇ ਨੇ ਆਉਣਾ ਤਾਂ ਉਹਦੇ ਉਹਨੂੰ ਛਕਾ ਦੇਣਾ ਅਤੇ ਆਪ ਭੁੱਖੇ ਵੀ ਰਹਿ ਲੈਣਾ। ਕਮਾਈ ਇੰਨੀ ਸੀ, ਇੱਕ ਵਾਰ ਸੱਪ ਡੰਗ ਮਾਰ ਗਿਆ ਅਤੇ ਉਹਦੀ ਕੋਈ ਹਾਲ ਦਵਾਈ ਨਹੀਂ ਕੀਤੀ, ਰੋਜ਼ਾਨਾ ਦੀ ਤਰ੍ਹਾਂ ਹੀ ਜੋ ਉਹਨਾਂ ਨੇ ਪੀਣਾ ਸੀ ਉੱਥੋਂ ਕੁਝ ਪੀ ਕੇ ਮਹਾਰਾਜ ਦੇ ਰੰਗ ਵਿੱਚ ਰਹਿ ਕੋਈ ਐਰ ਨਹੀਂ ਚੜ੍ਹੀ। ਵਿਸ਼ਵਾਸ ਭਰੋਸਾ ਸੀ, ਭਜਨ ਬੰਦਗੀ ਬਹੁਤ ਸੀ। ਜਦੋਂ ਨੇ ਬਾਬਾ ਅਮਿਤ ਸਿੰਘ ਜੀ ਨੂੰ ਵੇਖਿਆ ਉਹਨਾਂ ਦਾ ਰਹਿਣ ਸਹਿਣ, ਇੱਥੇ ਆਏ ਨੇ ਵੀ ਦਿਨੇ ਰਾਤ, ਇਹਨਾਂ ਨੇ ਗੱਲ ਕੀਤੀ, ਕਹਿਣ ਲੱਗੇ ਬਾਬਾ ਅਮਿਤ ਸਿੰਘ ਜੀਓ, ਅਸੀਂ ਚਾਹੁੰਦੇ ਹਾਂ ਇੱਥੇ ਹੁਣ ਜਿੱਥੇ ਮੈਂ ਕਾਫੀ ਲੰਬਾ ਸਮਾਂ ਸੇਵਾ ਕੀਤੀ, ਹੁਣ ਸਥਾਨ ਛੱਡ ਕੇ ਮੈਂ ਆਜ਼ਾਦ ਹੋ ਕੇ ਰਹਿਣਾ ਚਾਹੁੰਦਾ, ਇਸ ਸਥਾਨ ਦੀ ਤੁਸੀਂ ਸੇਵਾ ਕਰੋ। ਬਾਬਾ ਅਮਿਤ ਸਿੰਘ ਜੀ ਕਹਿਣ ਲੱਗੇ, ਨਹੀਂ, ਅਸੀਂ ਆਜ਼ਾਦ ਰਹਿਣਾ ਚਾਹੁੰਦੇ ਹਾਂ, ਕਿਸੇ ਬੰਧਨ ਵਿੱਚ ਬੱਝਣਾ ਨਹੀਂ ਚਾਹੁੰਦੇ। ਕਹਿਣ ਲੱਗੇ, ਤੁਸੀਂ ਯੋਗ ਹੋ ਇੱਥੋਂ ਦੀ ਸੇਵਾ ਦੇ, ਮਾਤਾ ਜੀ ਦੀਆਂ ਬੜੀਆਂ ਖੁਸ਼ੀਆਂ ਮਿਲਣਗੀਆਂ, ਤੁਸੀਂ ਇੱਥੇ ਸੇਵਾ ਕਰੋ। ਮੈਂ ਬੇਨਤੀ ਕਰਾਂ, ਜਦੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਿੱਲੀ ਤੋਂ ਇੱਧਰ ਆਏ ਸਨ ਅਤੇ ਮਾਤਾ ਸਾਹਿਬ ਕੌਰ ਜੀ ਉਦੋਂ ਨਾਲ ਆ ਗਏ ਸੀ, ਇਸ ਜਗ੍ਹਾ 'ਤੇ ਆਸਣ ਦਿੱਤਾ ਸੀ, ਕਦੇ ਕਦੇ ਮਹਾਰਾਜ ਦਰਸ਼ਨ ਦੇਣੇ, ਪ੍ਰਸ਼ਾਦ ਪਾਣੀ ਛੱਕ ਕੇ ਜਾਣਾ, ਮਾਤਾ ਜੀ ਸਮਾਧੀ ਸਥਿਤ ਇੱਥੇ ਅਭਿਆਸ ਵਿੱਚ ਰਹੇ ਸਨ ਜਿੰਨਾ ਸਮਾਂ ਰਹਿ। ਇੱਥੋਂ ਹੀ ਸਤਿਗੁਰਾਂ ਨੇ ਚੋਲਾ ਬਦਲਣ ਤੋਂ ਪਹਿਲਾਂ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਮਾਤਾ ਜੀ ਨੂੰ ਹੁਕਮ ਕਰਕੇ ਦਿੱਲੀ ਫਿਰ ਵਾਪਸ ਤੋਰਿਆ ਸੀ। ਉਸ ਜਗ੍ਹਾ 'ਤੇ ਭਜਨ ਬੰਦਗੀ ਵਾਲੇ ਸਿੰਘ, ਬੜੇ ਬੜੇ ਵੱਡੇ ਮਹਾਂਪੁਰਖ ਜਾ ਕੇ ਅਭਿਆਸ ਕਰਨਾ ਧੰਨ ਭਾਗ ਸਮਝਦੇ ਨੇ, ਵੀ ਮਾਤਾ ਸਾਡੀ ਖਾਲਸੇ ਦੀ ਮਾਂ, ਸਾਡੀ ਅੰਦਰੋਂ ਮਦਦ ਕਰਦੀ ਹੈ, ਭਾਵਨਾ ਹੋਵੇ ਤਾਂ ਕਿਉਂ ਨਹੀਂ ਕਰਦੀ। ਬਾਬਾ ਹਰੀ ਸਿੰਘ ਕਹਿਣ ਲੱਗੇ, ਬਾਬਾ ਅਮਿਤ ਸਿੰਘ ਜੀ ਨੂੰ ਸੇਵਾ ਕਰੋ, ਬਹੁਤ ਖੁਸ਼ੀਆਂ ਨਾਲ ਨਾ ਕੀਤੀ। ਉਹਨਾਂ ਕੁਛ ਦਿਨ 'ਤੇ ਉਡੀਕਿਆ, ਫਿਰ ਬੇਨਤੀ ਕੀਤੀ, ਇਹਨਾਂ ਨੇ ਨਾ ਮੰਨੀ। ਕਹਿਣ ਲੱਗੇ, ਤੁਸੀਂ ਸੇਵਾ ਕਰ ਰਹੇ ਹੋ, ਇਹ ਤਾਂ ਸੇਵਾ ਤਾਂ ਦੇ ਦੀ ਜਦੋਂ ਕੋਈ ਸਰੀਰ ਛੱਡ ਜਾਏ ਤਾਂ ਕਿਸੇ ਦੂਜੇ ਨੂੰ ਸੇਵਾ ਦੇ ਦੀਦੀ। ਕਹਿਣ ਲੱਗੇ, ਅੱਛਾ, ਫਿਰ ਮੈਨੂੰ ਮਰਿਆ ਹੀ ਸਮਝੋ। ਕਹਿਣ ਲੱਗੇ, ਆਹ ਲਓ, ਮੈਨੂੰ ਛੱਕਣਾ ਨਹੀਂ, ਚਾਦਰ ਲਈ ਤਾਂ ਲੰਮੇ ਪੈ ਗਏ। ਕਹਿੰਦੇ, ਹੁਣ ਜਦੋਂ ਪ੍ਰਾਣ ਮੁੱਕ ਜਾਣਗੇ ਉਦੋਂ ਹੀ ਮੈਨੂੰ ਉਠਾਇਆ ਜੇ ਅਤੇ ਸੰਸਕਾਰ ਕਰਦੇ ਆ ਜੇ, ਜੇ ਤੁਸੀਂ ਸੇਵਾ ਨਹੀਂ ਕਰਨੀ। ਦੋ ਦਿਨ ਭੁੱਖੇ ਪਾਣੇ ਲੰਮੇ ਪੈ ਰਹੇ ਨੇ, ਕੁਛ ਨਹੀਂ, ਬਸ ਸਿਮਰਨ ਕਰਦੇ ਰਹੇ। ਬਾਬਾ ਅਮਿਤ ਸਿੰਘ ਜੀ ਨੇ ਵੇਖਿਆ ਵੀ ਇਹ ਕੋਈ ਮਹਾਰਾਜ ਦਾ ਹੁਕਮ ਵੀ ਹੈ। ਕਹਿਣ ਲੱਗੇ, ਜੀ ਤੁਸੀਂ ਉੱਠੋ, ਛਕੋ ਅਤੇ ਮੈਂ ਸੇਵਾ ਕਰਾਂਗਾ। ਬਸ ਫਿਰ ਕਿਸੋ ਚਲੇ ਗਏ। ਬਾਬਾ ਅਮਿਤ ਸਿੰਘ ਜੀ ਨੇ ਸ਼ੁਰੂ ਕੀਤਾ ਅਤੇ ਬੜਾ ਔਖਾ ਸੀ, ਨਾ ਕੋਈ ਛਕਣ ਛਕਾਉਣ ਨੂੰ ਇੱਥੇ, ਨਾ ਕੋਈ ਇੱਥੇ ਕੋਈ ਸੰਗਤਾਂ ਦੀ ਆਵਾਜਾਈ ਕੋਈ ਬਹੁਤੀ। ਦੂਸਰਾ, ਇੱਥੋਂ ਦੇ ਮਰੱਟੇ ਉਹ ਚਾਹੁੰਦੇ ਨਹੀਂ ਸਨ ਭਈ ਇੱਥੇ ਕੋਈ ਸਥਾਨ ਬਣੇ ਅਤੇ ਸੰਗਤਾਂ ਦੀ ਆਵਾਜਾਈ ਹੋਏ। ਉੱਧਰੋਂ ਹਕੂਮਤ ਦਾ ਵੀ ਰੁੱਖ ਜਿਹੜਾ ਸੀ ਉਹ ਬਹੁਤਾ ਚੰਗਾ ਨਹੀਂ ਸੀ, ਸਿੰਘਾਂ ਨਾਲ ਨਹੀਂ ਸੀ, ਉਹਨਾਂ ਦੀ ਕੋਈ ਹਮਦਰਦੀ ਇਹਨਾਂ ਲੋਕਾਂ ਨਾਲ ਹੀ ਸੀ। ਪਰ ਬਾਬਾ ਜੀ ਨੇ ਪਰਵਾਹ ਨਹੀਂ ਕੀਤੀ। ਨਾਲ ਭਾਈ ਧਰਮ ਸਿੰਘ, ਹਰਦੀਪ ਸਿੰਘ ਕੁਝ ਸਮਾਂ ਰਹਿ ਉਹ ਫਿਰ ਸੱਚਖੰਡ ਆ ਗਏ। ਕਾਰਨ, ਉੱਥੇ ਭੁੱਖੇ ਰਹਿਣਾ ਪੈਂਦਾ ਸੀ, ਰਾਸ਼ਨ ਜਿਹੜਾ ਆਉਣਾ ਉਹ 15 ਦਿਨਾਂ ਬਾਅਦ ਆਉਂਦਾ ਸੀ, ਉਹ ਤਾਂ ਇੱਕ ਦੋ ਦਿਨ ਗੁਜ਼ਾਰਾ ਹੁੰਦਾ, 3-4 ਦਿਨ ਬਾਕੀ ਦਿਨ ਭੁੱਖੇ। ਕਈ ਵਾਰ ਉਹਦੇ ਵਿੱਚੋਂ ਜੇ ਕਿਸੇ ਪ੍ਰਾਣੀ ਨੇ ਆਉਣਾ ਮੱਥਾ ਟੇਕਣ ਅਤੇ ਉਹਨਾਂ ਨੂੰ ਛਕਾ ਦੇਣ, ਆਪ ਭੁੱਖੇ ਰਹਿਣਾ। ਇੰਨਾ ਭੁੱਖ ਦਾ ਦੁੱਖ ਵੇਖਿਆ, ਮੈਂ ਆਰੰਭ ਵਿੱਚ ਕਿਹਾ ਹੈ ਪਿਆਰਿਓ, ਜਿਵੇਂ ਮਹਾਰਾਜ ਕਹਿੰਦੇ ਨਾ, ਆਨੰਦ ਗਰੀਬੀ, ਜਿਹੜਾ ਆਨੰਦ ਸੀ ਗਰੀਬੀ ਵਿੱਚ ਉਹ ਮਾਣ ਰਹੇ ਨੇ, ਪਰ ਸਾਨੂੰ ਪੜ੍ਹਨਾ ਅਤੇ ਸੁਣਨਾ ਵੀ ਔਖਾ ਹੈ। ਉਸੇ ਤਰ੍ਹਾਂ ਭੁੱਖੇ ਭਾਣੇ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਦੋ ਦੋ 4-4 ਦਿਨ ਉਸੇ ਤਰ੍ਹਾਂ ਲੰਘ ਜਾਣੇ। ਘੋੜੇ ਸਨ ਅਤੇ ਉਹਨਾਂ ਦੀ ਛਕਣ ਲਈ, ਕਿਉਂਕਿ 4 ਚੁਫੇਰੇ ਜ਼ਮੀਨਾਂ ਉਹਨਾਂ ਦੀਆਂ ਨੇ ਅਤੇ ਉਹਨਾਂ ਨੇ ਉੱਧਰ ਵੜਨ ਨਹੀਂ ਦੇਣਾ, ਘਾਹ ਪੱਠੇ ਦੀ ਵੀ ਥੋੜਕ ਹੈ। ਫਿਰ ਇੱਕੋ ਰਾਹ ਛੱਡੇ ਸਨ ਮਰੱਟਿਆਂ ਨੇ ਗੋਦਾਵਰੀ ਵੱਲੋਂ, ਬਾਕੀ 4 ਚੁਫੇਰੇ ਉਹਨਾਂ ਆਪਣੇ ਖੇਤਾਂ ਨੂੰ ਵਾੜਾਂ ਕੀਤੀਆਂ ਹੋਈਆਂ ਸੀ। ਇੱਕ ਵਾਰੀ ਭਾਈ ਧਰਮ ਸਿੰਘ ਕਹਿਣ ਲੱਗੇ, ਬਾਬਾ ਅਮਿਤ ਸਿੰਘ ਜੀ ਘੋੜੇ ਭੁੱਖ ਨਾਲ ਕੁਰਲਾ ਰਹੇ ਨੇ, ਮੇਰਾ ਜੀ ਕਰਦਾ ਏ ਗੋਲੀ ਮਾਰ ਕੇ ਆਪ ਹੀ ਮਾਰ ਦਈਏ, ਭੁੱਖੇ ਵੇਖੇ ਨਹੀਂ ਜਾਂਦੇ। ਕਹਿਣ ਲੱਗੇ, ਇੱਕ ਦਿਨ ਠਹਿਰ ਜਾਓ। ਅਗਲੇ ਦਿਨ ਹੀ ਇੱਕ ਮਹਾਰਾਜ ਨੇ ਕੋਈ ਪ੍ਰੇਮੀ ਭੇਜਿਆ, ਉਹਨੇ 16 ਰੁਪਈਏ ਦਿੱਤੇ। ਉਦੋਂ ਹੀ ਇੱਕ ਹੋਰ ਆਇਆ, ਉਹ ਘਾਹ ਦੀਆਂ ਪੰਡਾਂ ਲੈ ਕੇ ਆ ਗਿਆ, ਉਹਨੂੰ ਪੈਸੇ ਪੁੱਛੇ, ਕਹਿੰਦੇ 16 ਰੁਪਈਏ ਉਹਨੂੰ ਦੇ ਦਿੱਤੇ। ਘੋੜੇ ਫਿਰ ਰਾਜੀ ਹੋ ਗਏ, ਕੁਝ ਖਾਣ ਨੂੰ ਮਿਲਿਆ। ਮਹਾਰਾਜ ਦੇ ਘਰ ਵਿੱਚ ਹਰ ਚੀਜ਼ ਲੈ ਸਕਦੇ ਨੇ ਬਚਨਾਂ ਵਿੱਚ ਤਾਕਤ 'ਤੇ, ਪਰ ਚਾਹੁੰਦੇ ਨਹੀਂ ਹੁੰਦੇ ਵੀ ਆਪਣੇ ਲਈ ਇਹੋ ਜਿਹੀਆਂ ਚੀਜ਼ਾਂ ਮੰਗੀਏ। ਸਤਿਗੁਰੂ ਦੀ ਖੇੜੋ ਸਬਰ ਸੰਤੋਖ ਦਿੰਦੇ ਨੇ। ਇੱਕ ਵਾਰੀ ਹਰਜਿਤ ਸਿੰਘ ਜੀ ਨੂੰ ਪਤਾ ਲੱਗਾ ਵੀ ਕੜਾਕਾ ਹੀ ਹੈ, ਮੈਨੇਜਰ ਨੂੰ ਕਿਹਾ ਵੀ ਉਹ ਬੰਦਗੀ ਵਾਲੇ ਸਿੰਘ ਨੇ ਅਤੇ ਨਾ ਵੀ ਕੌਣ ਉਹਨਾਂ ਨੂੰ ਪ੍ਰਸ਼ਾਦ 'ਤੇ ਚਾਹੀਦਾ, ਇੰਨੀ ਕਮਾਈ ਕਰਦੇ ਉਹਨਾਂ ਨੂੰ ਰਾਸ਼ਨ ਜ਼ਿਆਦਾ ਦਿਓ, ਤੁਸੀਂ ਥੋੜ੍ਹਾ ਜਿਹਾ ਰਾਸ਼ਨ ਦਿੰਦੇ, ਉਹਦੇ ਨਾਲ ਗੁਜ਼ਾਰਾ ਨਹੀਂ, ਭੁੱਖੇ ਰਹਿ ਰਹੇ ਨੇ, ਬੰਦਗੀ ਕਰ ਰਹੇ ਨੇ। ਮੈਨੇਜਰ ਕਹਿੰਦਾ ਜੋ ਕਾਨੂੰਨ ਬਣੇ ਨੇ ਸਭ ਲਈ ਇੱਕੋ ਜਿਹੀ, 15 ਦਿਨਾਂ ਬਾਅਦ ਹੀ ਰਾਸ਼ਨ ਮਿਲੇਗਾ ਅਤੇ ਓਨਾ ਹੀ ਮਿਲੇਗਾ। ਹਰਜਿਤ ਸਿੰਘ ਨੇ ਬਹੁਤ ਸਮਝਾਇਆ ਇਸ ਤਰ੍ਹਾਂ ਨਹੀਂ ਕਰੀਦਾ, ਮਹਾਰਾਜ ਦੀਆਂ ਸੰਗਤਾਂ ਦਾ ਰਾਸ਼ਨ ਨੇ, ਸਿੰਘ ਸੇਵਾ ਕਰਦੇ ਨੇ, ਤੁਸੀਂ ਰਾਸ਼ਨ ਕਿਉਂ ਨਹੀਂ ਦਿੰਦੇ ਭੇਜੋ। ਕਹਿਣ ਲੱਗੇ ਨਹੀਂ, ਹਰਜਿਤ ਸਿੰਘ ਵੀ ਬੰਦਗੀ ਵਾਲਾ ਸੀ, ਕਹਿੰਦਾ ਫਿਰ ਚੰਗਾ ਤੂੰ ਰਾਸ਼ਨ ਲੈ ਕੇ ਜਾਣਾ ਏ ਅਤੇ ਅਸੀਂ ਉਹ ਰਾਸ਼ਨ ਪ੍ਰਵਾਨ ਨਹੀਂ ਕਰਨਾ। ਕਹਿੰਦਾ ਉਹ ਮੈਨੇਜਰ ਨੂੰ ਕੀ ਪਤਾ ਸੀ ਇਹਨਾਂ ਗੱਲਾਂ ਦਾ। ਹਰਜਿਤ ਸਿੰਘ ਜੀ ਬਚਨ ਕਰਕੇ ਚਲੇ ਗਏ, ਪਰ ਉਹ ਰਾਤ ਨੂੰ ਸੁਪਨੇ ਵੀ ਸ਼ਹੀਦਾਂ ਨੇ ਉਹਨਾਂ ਦੀ ਖੁੰਭ ਠੱਪੀ। ਸਵੇਰੇ ਕਹਿੰਦਾ ਮਹੀਨੇ ਦਾ ਰਾਸ਼ਨ ਲੈ ਲਓ, ਹਾਜ਼ਰ ਹੋਏ ਆਪ। ਉਹ ਕਹਿਣ ਲੈਣਾ ਨਹੀਂ, ਕਹਿੰਦੇ ਨਹੀਂ ਮੈਨੂੰ ਤਾਂ ਸ਼ਹੀਦਾਂ ਨੇ ਉਂਝ ਮਾਰ ਛੱਡਣਾ, ਉਹਨਾਂ ਦਾ ਪਹਿਰਾ। ਫਿਰ ਉਹ ਰਾਸ਼ਨ ਉਸ ਨੇ ਭੇਜਿਆ, ਪਰ ਉਹ ਰਾਸ਼ਨ ਜੋ ਸੰਗਤਾਂ ਨੇ ਆਉਣਾ, ਜਦੋਂ ਕੋਈ ਵੇਖਣਾ ਭਜਨ ਬੰਦਗੀ ਵਾਲੀਆਂ ਰੂਹਾਂ ਨੇ ਕੁਝ ਨਾ ਕੁਝ ਆਉਣ ਜਾਣ ਬਣਿਆ, ਪਰ ਉਹ ਛਕਾ ਦੇਣਾ। ਇੱਕ ਵਾਰ ਕਿਸੇ ਨੇ ਨਾ ਮੋਠ ਅਤੇ ਮੱਕੀ ਭੇਟਾ ਕੀਤੇ, ਉਹ ਕਹਿੰਦੇ ਵੀ ਜਿੰਨੀ ਕੁ ਥੋੜ੍ਹੀ ਜਗ੍ਹਾ ਇਹਨਾਂ ਨਾਲ ਨਾਲ ਆਪਾਂ ਇਹਦੇ 'ਚ ਮੋਠ ਮੱਕੀ ਬੀਜ ਦੀ, ਬੀਜੇ ਮੱਕੀ ਨੂੰ ਛਲੀਆਂ ਪੈ ਗਈਆਂ ਅਤੇ ਰੱਬ ਨੂੰ ਦਾ ਖੇਡ ਸੀ। ਅਚਾਨਕ ਹੀ ਨਾ ਇੱਕਦਮ ਇਕੱਠੇ ਸੰਗਤ ਦੇ ਪ੍ਰਾਣੀ ਆ ਗਏ, ਬੜਾ ਚਾਅ ਚੜਿਆ, ਸੰਗਤ ਆਈ। ਸੰਗਤ ਨੂੰ ਛਕਾਉਣਾ ਜ਼ਰੂਰ ਚਾਹੀਦਾ, ਜਿਹੜਾ ਸੱਚਖੰਡ ਤੋਂ ਰਾਸ਼ਨ ਆਉਂਦਾ ਸੀ ਦੇਗ ਲਈ, ਹਰ ਰੋਜ਼ ਬਾਬਾ ਅਮਿਤ ਸਿੰਘ ਸਾਹਿਬ ਜੀ ਆਪ ਦੇਗ ਬਣਾਉਂਦੇ ਸਨ, ਤਿਆਰ ਕਰਨੀ ਰੋਜ਼ ਅੰਮ੍ਰਿਤ ਵੇਲੇ ਅਤੇ ਸਿੰਘਾਂ ਨੂੰ ਛਕਾਉਣੀ ਅਤੇ ਸੰਗਤ ਜਿਹੜੀ ਕੋ ਆਵੇ। ਅਤੇ ਜਦੋਂ ਆਈ ਸੰਗਤ, ਕਹਿਣ ਲੱਗੇ ਕੀ ਕਰੀਏ, ਕਹਿੰਦੇ ਮੱਕੀ ਵੀ ਜਦੋਂ ਪੱਕਣੀ ਸੀ ਆਟਾ ਬਣਾ ਕੇ ਪ੍ਰਸ਼ਾਦੇ ਛਕਾਉਣੇ ਸੀ, ਛਲੀਆਂ ਭੁੰਨ ਕੇ ਛਕਾ ਦਈਏ। ਸਤ ਬਚਨ, ਸਿੰਘਾਂ ਨੇ ਛਲੀਆਂ ਤੋੜੀਆਂ, ਭੁੰਨੀਆਂ, ਸਾਰੀ ਸੰਗਤ ਨੂੰ ਛਕਾਈਆਂ। ਜਦੋਂ ਛਕਾਈਆਂ ਸੰਗਤ 'ਚੋਂ ਅਸੀਸ ਮਿਲੀ, ਉਸ ਤੋਂ ਬਾਅਦ ਸਤਿਗੁਰੂ ਜੀ ਨੇ ਇਹੋ ਜਿਹੀ ਕਲਾ ਵਰਤਾਈ, ਮੁੜ ਕੇ ਕਦੇ ਮਾਇਆ ਦੀ ਤੋਟ ਨਹੀਂ ਆਈ, ਸਬੱਬ ਬਣ ਗਿਆ। ਬਸ ਫਿਰ ਤਾਂ ਕੋਈ ਪਿਆਰ ਵਾਲਾ ਆ ਗਿਆ, ਕਿਸੇ ਨੇ ਮਾਇਆ ਪੇਟ ਕਰ ਦੇਣੀ, ਕਿਸੇ ਨੇ ਆਖਣਾ ਵੀ ਆ ਜ਼ਮੀਨ ਅਸੀਂ ਚਾਹੁੰਦੇ ਹਾਂ ਵੀ 20 ਜਾਂ 2 ਵੀਹੇ ਇਹ ਗੁਰਦੁਆਰਾ ਸਾਹਿਬ ਦੇ ਨਾਂ ਲਵਾਈਏ, ਉਹਨੇ ਨਾਂ ਲਵਾ ਜਾਣੀ ਉਹ। ਪਰ ਪਹਿਲਾਂ ਸਿਦਕ ਪਰਖਿਆ ਗਿਆ, ਬਹੁਤ ਭੁੱਖ ਦੇ ਦਿਨ ਵੇਖੇ, ਕਈ ਵਾਰ ਕੜਾਕੇ 'ਚ ਸੌਣਾ, ਪਰ ਫਿਰ ਮਹਾਰਾਜ ਇਹਨੇ ਕਿਰਪਾ ਕੀਤੀ ਸੀ ਸਤਿਗੁਰੂ ਜੀ ਨੇ, ਉਸ ਦਿਨ ਤੋਂ ਬਾਅਦ ਫਿਰ ਨਹੀਂ ਤੋਟਾ ਆਇਆ। ਹੌਲੀ ਹੌਲੀ ਮਾਇਆ ਵੀ ਜ਼ਮੀਨ ਵੀ ਗੁਰੂ ਘਰ ਨਾਲ ਲੱਗ ਗਈ। ਇੱਥੋਂ ਤੱਕ ਕਿਸੇ ਨੇ, ਇੱਕ ਪ੍ਰੇਮੀ ਸੀ, ਉਹਨੇ ਕਹਿਣਾ ਮੈਂ ਗਊ ਭੇਟਾ ਕਰਨੀ। ਬਾਬਾ ਜੀ ਕਹਿੰਦੇ ਨਹੀਂ ਭਾਈ, ਸਾਨੂੰ ਜਿਸ ਤਰ੍ਹਾਂ ਦੀ ਕਿਰਿਆ ਹੈ ਸਾਡੀ ਰਹਿਣ ਦੇ, ਫਿਰ ਉਹਦੀ ਸੇਵਾ ਸੰਭਾਲ ਕਰਾਂਗੇ। ਉਹਨੇ ਜਦੋਂ ਆਉਣਾ ਇਹ ਹੀ ਕਹਿਣਾ, ਗਾਂ ਰੱਖੋ ਦੁੱਧ ਦੇਵੇਗੀ, ਕੰਮ ਆਵੇਗਾ। ਜਦੋਂ ਵਾਰ ਵਾਰ ਇੱਕ ਦਿਨ ਕਹਿੰਦਾ ਮੈਂ ਛੱਡ ਹੀ ਜਾਣੀ, ਤੁਸੀਂ ਤਾਂ ਲੈਂਦੇ ਨਹੀਂ, ਆਪੇ ਸਾਂਭੋਗੇ। ਕਹਿਣ ਲੱਗਿਆ ਤੇਰੀ ਭਾਵਨਾ, ਗਾਂ ਛੱਡੀ। ਉਹ ਗਾਂ ਕਾਹਦੀ ਸੀ, ਸਤਿਗੁਰੂ ਜੀ ਦੀ ਕੋਈ ਆਪਣੀ ਮਿਹਰ ਸੀ ਜਿਹੜੀ ਘੜੀ ਮੋੜੀ ਉਹਦੇ ਰਹੀਂ ਆ ਰਹੀ ਸੀ। ਉਹ ਗਾਂ ਆ ਗਈ, ਸੇਵਾ ਸ਼ੁਰੂ ਹੋ ਗਈ, ਸੋਈ ਉਹਦੇ, ਫਿਰ ਬੱਚੇ ਵਛੇਰੀਆਂ, ਹੌਲੀ 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 ਕਰਕੇ ਬੜਾ ਵੱਡਾ ਪਰਿਵਾਰ ਬਣ ਗਿਆ, 200 ਡੰਗਰ ਤੱਕ ਹੋ ਗਿਆ। ਹੌਲੀ ਹੌਲੀ 60-65 ਸਿੰਘ ਪੱਕੇ ਤੌਰ 'ਤੇ ਉੱਥੇ ਰਹਿਣ ਲੱਗ ਪਏ। ਪਰ ਸਾਰਿਆਂ ਨੂੰ ਬਾਬਾ ਅਮਿਤ ਸਿੰਘ ਸਾਹਿਬ ਜੀ ਜਿੰਨੇ ਵੀ ਉੱਥੇ ਆਉਂਦੇ ਸੀ ਨਾ, ਉਹਨਾਂ ਦੇ ਇੱਕੋ ਹੀ ਮਨੋਰਥ ਸੀ ਵੀ ਇੱਥੇ ਬਹਿ ਕੇ ਅਭਿਆਸ ਵੱਧ ਤੋਂ ਵੱਧ ਕਿਵੇਂ ਕਰਨਾ, ਜ਼ਮੀਨ ਨੂੰ ਸਾਰਾ ਦਿਨ ਉਹਨਾਂ ਮਿਹਨਤ ਕਰਕੇ ਖੋਦਣਾ, ਉਹਦੇ 'ਚ ਕੁਛ ਨਾ ਕੁਛ ਬੀਜਣੀ, ਫਸਲ ਵਾੜੀ, ਲੱਕੜਾਂ ਲਿਆਉਣੀਆਂ ਆਪ ਉਹਨਾਂ ਨੇ, ਮਰੱਟੇ ਲੱਕੜਾਂ ਚੋਰੀ ਕਰ ਲਿਜਾਂਦੇ ਸੀ ਦੇਣੀਆਂ 'ਤੇ, ਕਿ ਮੁਸ਼ਕਲਾਂ ਬਹੁਤ ਆਈਆਂ, ਬਹੁਤ ਕੋ। ਫਿਰ ਹੌਲੀ ਹੌਲੀ ਜ਼ਮੀਨ ਜਦੋਂ ਖਰੀਦਦੇ ਸੀ, ਕਬਜ਼ੇ ਨਾ ਛੱਡਣੇ, ਫਿਰ ਸਿੰਘਾਂ ਨੂੰ ਉਹਦੇ ਲਈ ਖੇਚਲਾਂ ਕਰਨੀਆਂ ਪੈਣੀਆਂ। ਬਾਬਾ ਜੀ ਨਾਲ ਜਿੰਨੇ ਸਿੰਘ ਸੀ ਨਾ, 60-65 ਸਿੰਘ, ਉਹਨਾਂ ਦਾ ਨੇਮ ਸੀ ਭਾਈ, ਉਹਨਾਂ ਨੇ ਨਾ ਆਪੋ ਆਪਣੀ ਨਿੱਕੀਆਂ ਨਿੱਕੀਆਂ ਛੱਪਰੀਆਂ ਜਿਹੀਆਂ ਬਣਾ ਲਈਆਂ, ਮੰਜਾ ਕਿਸੇ ਕੋਲ ਕੋਈ ਨਹੀਂ ਸੀ, ਭੁੰਜੇ ਹੀ ਸਾਰਿਆਂ ਦੇ ਆਸਣ, ਕਿਸੇ ਕੋਲ ਰੀਲ ਹੁੰਦੀ ਸੀ ਕੋਈ ਗੁਟਕਾ ਪੋਥੀ ਰੱਖਣ ਲਈ, ਕਿਸੇ ਕਿਸੇ ਕੋਲ ਸ਼ਸਤਰ ਨੇ, ਅਤੇ ਬਾਕੀ ਬਸ ਫਕੀਰੀ ਜ਼ਿੰਦਗੀ। ਭਜਨ ਬੰਦਗੀ ਕਰਨੀ ਸਾਰਿਆਂ ਨੇ। ਬਾਬਾ ਜੀ ਹੋਰਾਂ ਨੇ ਰਾਤੀ 11 ਵਜੇ ਵੀ ਜਾਗਦੇ ਹੋਣਾ, 2 ਵਜੇ ਸਿੰਘ ਉੱਠਦੇ ਉਦੋਂ ਵੀ ਜਾਗਦੇ ਹੁੰਦੇ ਸਨ। ਬੜਾ ਉੱਚਾ ਸੁੱਚਾ ਜੀਵਨ ਸੀ ਅਤੇ ਸਿਦਕ ਸੀ ਪੂਰਾ, ਬੜਾ ਅਭਿਆਸ ਇੱਥੇ ਕੀਤਾ। ਉਹਦੇ ਨਾਲ ਫਰਕ ਇਹ ਕੀ ਪਿਆ ਭਈ ਉਸ ਅਸਥਾਨ ਦੀ ਮਹਿਮਾ ਹੋਣੀ ਸ਼ੁਰੂ ਹੋ ਗਈ। ਕੌਤਕ ਮਹਾਰਾਜ ਦਾ ਹੁੰਦਾ ਆਪਣੇ ਉਹਦੇ ਪਿਆਰੇ ਜਿੱਥੇ ਆ ਜਾਣ ਉਹ ਫਿਰ ਉਹਨੂੰ ਵੇਖ ਵੇਖ ਕੇ ਸੰਗਤਾਂ ਦਾ ਧਿਆਨ ਹੋਰ ਖਿੱਚਿਆ ਜਾਂਦਾ। ਬਸ ਫਿਰ ਆਵਾਜਾਈ ਸ਼ੁਰੂ ਹੋ ਗਈ। ਫਿਰ ਕਦੇ ਕਦੇ ਬਾਬਾ ਅਮਿਤ ਸਿੰਘ ਸਾਹਿਬ ਜੀ ਨੇ ਸੁੱਤੀ ਕਹਿਣਾ, ਆਹ ਵੀ ਮਾਤਾ ਜੀ ਦਾ ਖੇਤ ਏ, ਆਹ ਵੀ ਮਾਤਾ ਜੀ ਦਾ ਖੇਤ ਏ। ਜਿਹੜੇ ਮਿਲੇ ਨਹੀਂ ਸਨ ਉਹ ਬਚਨ ਸੱਚੇ, ਉਸ ਤੋਂ ਬਾਅਦ ਇੰਨੀ ਦੂਰ ਦੂਰ ਤੱਕ ਹੁਣ ਜ਼ਮੀਨ ਮਾਤਾ ਸਾਹਿਬ ਕੌਰ ਜੀ ਦੇ ਨਾਂ ਦੀ ਵੱਜਦੀ ਹੈ। ਗੁਰੂ ਘਰ ਦੀ ਜਿਹੜੀ ਪ੍ਰੇਮੀਆਂ ਨੇ ਗਾਏ ਬਗਾਏ ਸੇਵਾ ਕੀਤੀ ਹੋਈ ਸੀ, ਸਿੰਘਾਂ ਦਾ ਸਿਦਕ ਅਤੇ ਭਰੋਸਾ ਸੀ। ਅਤੇ ਬਾਬਾ ਜੀ ਉਹਨਾਂ ਨੇ ਪਸਾਰਾ ਨਹੀਂ, ਤਿੰਨ ਉਹਨਾਂ ਨੇ ਟੀਨ ਦੇ ਅਸਥਾਨ ਬਣਾਏ, ਟੀਨ ਪਾ ਕੇ ਤਿੰਨ ਸ਼ੈੱਡ ਬਣਾਏ। ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਸਤੇ ਜਿੱਥੇ ਦੀਵਾਨ ਆਦਿਕ ਲਾਉਣਾ, ਦੂਸਰੇ 'ਚ ਲੰਗਰ ਦੀ ਰਸਤ ਰੱਖਣੀ ਹੈ, ਅਤੇ ਤੀਸਰੇ ਟੀਨ ਦੇ ਥੱਲੇ ਸੰਗਤਾਂ ਨੇ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ, ਉਹਨੂੰ ਪ੍ਰਸ਼ਾਦੇ ਦੀ ਭਈ ਉੱਥੇ ਛਕਾਉਣਾ, ਆਪਣੇ ਲਈ ਉਹ ਹੀ ਛੱਪਣੀਆਂ। ਬੜਾ ਫਕੀਰੀ ਜੀਵਨ ਸੀ ਉਹਨਾਂ ਦਾ। ਪਰ ਕਈ ਵਾਰ ਐਸਾ ਹੁੰਦਾ ਨਾ ਭਈ ਸਾਰੇ ਰੰਗ ਵਿਖਾਉਣੇ ਹੁੰਦੇ ਨੇ। ਇੱਕ ਸੇਵਾਦਾਰ ਸੀ, ਉਹਨੇ ਪੰਜਾਬ 'ਚ ਆਉਣਾ ਸੀ, ਅਤੇ ਬਾਬਾ ਜੀ ਦੇ ਸੀ ਉਹ ਕਿਸੇ ਨੂੰ ਹੁਕਮ ਨਹੀਂ ਸਨ ਕਰਦੇ। ਜੇ ਕਿਸੇ ਕੁਝ ਪੁੱਛਣਾ ਬਾਬਾ ਜੀ ਕਿਵੇਂ, ਕਹਿੰਦੇ ਸਿੰਘੋ ਸਲਾਹ ਕਰ ਲਓ, ਜੋ ਚਾਹੁੰਦੇ ਹੋ ਕਰ ਲਓ। ਇੱਕ ਵਾਰੀ ਕਿਸੇ ਸਿੰਘ ਨੂੰ ਲੋੜ ਸੀ ਤਾਂ ਉਹਨੇ ਪੰਜਾਬ ਜਾਣਾ ਸੀ ਅਤੇ ਆਗਿਆ ਲਈ ਤੁਰ ਪਿਆ, ਪਰ ਮਨ 'ਚ ਮਾੜਾ ਖਿਆਲ ਆ ਗਿਆ। ਕਹਿੰਦਾ ਗੋਲਕ ਵਿੱਚ ਸੰਗਤ ਨੇ ਪੈਸੇ ਪਾਏ ਨੇ, ਪੁੱਛਿਆ ਤਾਂ ਖੁਰੇ ਮਿਲਣੇ ਨੇ ਕਿ ਨਹੀਂ। ਉਹਨੇ ਗੋਲਕ 'ਚੋਂ ਪੈਸੇ ਕੱਢੇ ਚੋਰੀ ਅਤੇ ਤੁਰ ਪਿਆ। ਤੁਰਿਆ ਕੁਝ ਪੈਂਡਾ ਹੀ ਉਹਨੇ ਕੀਤਾ ਸੀ, ਬਿਮਾਰ ਹੋ ਗਿਆ ਬਹੁਤ ਜ਼ਿਆਦਾ। ਅੰਦਰੋਂ ਸੁੱਜੀ ਪਈ, ਮਹਾਰਾਜ ਦਾ ਕੋਈ ਕੌਤਕ ਹੈ। ਕਹਿੰਦਾ ਮੈਂ ਨਹੀਂ ਜਾਣਾ, ਵਾਪਸ ਮੁੜੇ ਤਾਂ ਠੀਕ ਹੋ ਜਾਏ, ਜੇ ਪੰਜਾਬ ਵੱਲ ਮੂੰਹ ਕਰੇ ਤੁਰਨ ਲਈ ਅਤੇ ਬਿਮਾਰ ਹੋ ਜਾਏ। ਵਾਪਸ ਆ ਗਿਆ, ਖਿਮਾ ਮੰਗੀ, ਕਹਿਣ ਲੱਗੇ ਮੈਂ ਚੋਰੀ ਕੀਤੀ ਸੀ ਬਾਬਾ ਜੀ, ਮੈਨੂੰ ਮਾਫ਼ ਕਰੋ। ਬਾਬਾ ਜੀ ਕਹਿੰਦੇ ਮਹਾਰਾਜ ਸਾਰਿਆਂ ਦੇ, ਤੇਰੇ ਵੀ ਹੋਣੇ ਸਾਡੇ ਵੀ, ਤੈਨੂੰ ਲੋੜ ਸੀ ਤੂੰ ਲੈ ਗਿਆ, ਸਾਡੇ ਤੂੰ ਕਾਹਦੀ ਮਾਫ਼ੀ ਮੰਗਦਾ। ਜੇ ਤੈਨੂੰ ਲੱਗਦਾ ਏ ਵੀ ਠੀਕ ਨਹੀਂ ਤਾਂ ਮਹਾਰਾਜ ਜੀ ਤੂੰ ਮਾਫ਼ੀ ਮੰਗ, ਸਾਡੇ ਤੋਂ ਤਾਂ ਕੁਛ ਨਹੀਂ, ਅਸੀਂ ਤਾਂ ਬਿਲਕੁਲ ਨਹੀਂ ਤੈਨੂੰ ਕਹਾਂਗੇ ਵੀ ਤੂੰ ਮਾੜਾ ਕੀਤਾ ਜਾਂ ਚੰਗਾ ਕੀਤਾ, ਇਹ ਤੇਰੀ ਆਪਣੀ ਮਰਜ਼ੀ ਹੈ। ਇੱਕ ਵਾਰ ਨਾ ਉਹ ਮੁੜ ਕੇ ਪੰਜਾਬ ਗਿਆ ਹੀ ਨਹੀਂ, ਉੱਥੇ ਹੀ ਰਿਹਾ। ਫਿਰ ਕਹਿੰਦਾ ਹੁਣ ਕਦੇ ਨਹੀਂ ਇੱਦਾਂ ਦਾ ਫੁਰਨਾ ਕਰਨਾ। ਇੱਕ ਵਾਰੀ ਕਿਸੇ ਨੇ 22 ਰੁਪਈਏ ਭੇਟਾ ਕੀਤੇ ਇੱਕ ਸਿੰਘ ਨੂੰ, ਕਹਿਣ ਲੱਗਾ ਮੈਨੂੰ ਮਾਇਆ ਚਾਹੀਦੀ, ਉਹ 22 ਉਹਨੂੰ ਦੇ ਦਿੱਤੇ, ਬਾਕੀ ਨਾਰਾਜ਼ ਹੋ ਗਏ। ਨਿਰਾਲੀਆਂ ਫੌਜਾਂ ਹੁੰਦੀਆਂ ਨੇ ਨਾ, ਬਾਬਾ ਜੀ ਵਿਵੇਕੀ ਸਨ, ਵਿਵੇਕ ਸਰਬ ਲੋਹ ਦੇ ਸਾਰੇ ਭਾਂਡੇ ਵਰਤਦੇ ਸਨ, ਸੁਚਮਤਾ ਦਾ ਬਹੁਤ ਪਹਿਰਾ ਰੱਖਦੇ ਸੀਗੇ, ਅਤੇ ਸਰਬ ਲੋਹ ਦੇ ਬਰਤਨਾਂ ਵਿੱਚ ਹੀ ਲੰਗਰ ਬਣਾ ਕੇ ਸੰਗਤਾਂ ਨੂੰ ਛਕਾਉਣੇ। ਬਾਅਦ ਵਿੱਚ ਤਾਂ ਚੇਚੀਆਂ ਸੰਗਤਾਂ ਪਹੁੰਚਦੀਆਂ ਸਨ ਵੀ ਬਾਬਾ ਅਮਿਤ ਸਿੰਘ ਜੀ ਦੇ ਜਾਲੀਏ, ਉੱਥੇ ਲੰਗਰ 'ਚੋਂ ਬਾਜਰੇ ਦੇ ਪ੍ਰਸ਼ਾਦੇ ਅਤੇ ਦਾਲਾਂ ਜਿਹੜਾ ਸਵਾਦ ਲੱਗਦਾ ਉਹ ਸਵਾਦ ਕਿਧਰੋਂ ਹੋਰ ਆਉਂਦਾ ਹੀ ਨਹੀਂ। ਭਾਵੇਂ ਉਹ ਰੁੱਖੀ ਸੁੱਖੀ ਹੁੰਦੀ ਸੀ ਕਿਉਂਕਿ ਮਾਤਾ ਸਾਹਿਬ ਕੌਰ ਜੀ ਦੀ ਕਿਰਪਾ ਅਤੇ ਦੂਸਰਾ ਭਜਨ ਬੰਦਗੀ ਵਾਲਿਆਂ ਦੀ ਨੀਅਤ ਹੈ, ਉਹਦੇ 'ਚ ਰਸ ਚੋ ਚੁੱਕ ਕੇ ਪੈਂਦਾ ਸੀ। ਹੋਇਆ ਕਿ ਬਾਕੀ ਸਿੰਘਾਂ ਨਾਲ ਨਾਰਾਜ਼ ਸਨ ਅੰਦਰੋਂ ਵੀ ਇੱਕ ਨੂੰ ਚੁੱਕ ਕੇ ਸਾਰੇ ਪੈਸੇ ਦੇ ਦਿੱਤੇ। ਮਹਾਰਾਜ ਦੀ ਖੇਡ ਵਰਤੀ, 1100 ਰੁਪਈਆ ਆਇਆ ਹੁਣ ਦਾ, ਅਤੇ ਉਹਦਾ ਵੇਖ ਲਓ ਨਾ, ਇਹ ਉਦੋਂ ਦੀ ਬਾਤ ਕਰਦੇ ਪਏ ਹਾਂ ਜਦੋਂ ਕਿ ਸਸਤੇ ਭਾਅ ਸਨ। ਹੋਇਆ ਕਿ 1100 ਰੁਪਈਆ ਆਇਆ ਅਤੇ ਸਾਰੇ ਸਿੰਘਾਂ ਨੂੰ ਬੁਲਾ ਲਿਆ, ਇਕੱਲੇ ਇਕੱਲੇ ਨੂੰ 22 ਰੁਪਈਏ ਦਿੱਤੇ। ਕਹਿਣ ਲੱਗੇ ਭਾਈ ਜਿੰਨੇ ਨਾਰਾਜ਼ ਸੀ ਨਾ ਤੁਸੀਂ ਸਾਰੇ, ਇੱਕ ਨੂੰ ਦਿੱਤਾ ਚਾਹੁੰਦੇ ਹਾਂ, ਸਾਰਿਆਂ ਨੂੰ 22 ਦੇ ਦਈਏ ਤਾਂ ਕਿ ਕੋਈ ਨਾਰਾਜ਼ ਨਾ ਹੋਵੇ। ਫਿਰ ਸੋਚ ਜੀ ਭਾਈ ਇਹ ਕੀ ਅਸੀਂ ਕਰ ਬੈਠੇ, ਸਾਰਿਆਂ ਨੇ ਵਾਪਸ ਸੇਵਾ ਵਿੱਚ ਪਾ ਦਿੱਤੇ, ਨਾਰਾਜ਼ ਨਹੀਂ ਸਨ ਹੁੰਦੇ, ਸਿੱਖਿਆ ਦਾ ਦੇਣ ਦਾ ਢੰਗ ਸੀ। ਇੱਕ ਵਾਰੀ ਸਿਣੇ ਆਇਆ ਵੀ ਸੱਚਖੰਡ 500 ਰੁਪਈਆ ਕਿਸੇ ਨੇ ਸੇਵਾ ਵਿੱਚ ਪਾਇਆ, ਮਨੀ ਆਰਡਰ ਆਇਆ ਏ, ਆ ਕੇ ਲੈ ਜਾਓ। ਬਾਬਾ ਜੀ ਕੁਲ ਸਿੰਘ ਖੜਾ ਸੀ, ਕਹਿਣ ਲੱਗੇ ਭਾਈ ਮਨੀ ਆਰਡਰ ਆਇਆ ਏ, ਉੱਥੋਂ ਲਿਆਉਣਾ ਏ, ਕੋਈ ਸਿੰਘ ਹੋਵੇ ਤਾਂ ਲੈ ਆਵੇ। ਉਹ ਕਹਿਣ ਲੱਗੇ ਹਾਂਜੀ ਚਾਹੀਦਾ, ਤੁਰਿਆ ਨਹੀਂ। ਬਾਬਾ ਜੀ ਆਪ ਹੀ ਤੁਰ ਪਏ, 5 ਮੀਲ ਤੁਰ ਕੇ ਜਾਣਾ, 5 ਮੀਲ ਵਾਪਸ ਆਉਣਾ, ਕਹਿਣਾ ਨਹੀਂ ਕਿਸੇ ਨੂੰ ਵੀ ਤੁਸੀਂ ਕਰੋ, ਖੁਦ ਆਪ ਕਰਨਾ, ਇਹ ਨਿਸ਼ਾਨੀ ਹੁੰਦੀ ਹੈ ਉਹਨਾਂ ਬਖਸ਼ਿਆਂ ਦੀ। ਮੇਰੇ ਵਰਗੇ ਨੂੰ ਤਾਂ ਕਹਿਣ ਦੀ ਆਦਤ, ਇਹਨੂੰ ਕਹਿੰਦੇ ਨਹੀਂ, ਉਹ ਕਰਦੇ ਨਹੀਂ ਆਪ। ਇੱਕ ਵਾਰ ਉਹ ਕੰਬਾਬ ਅਜੀ ਦੇ ਕੋਲ ਕੋਈ ਵਸਤਰ ਤਾਂ ਖੁੰਦੇ ਨਹੀਂ ਸੀ, ਜਿਹੜਾ ਕੋਣਾ ਬਣ ਛੱਡਣਾ। ਦੋ ਸਨ, ਇੱਕ ਚਾਦਰ ਸੀ ਇੱਕ ਲੋਈ ਸੀ। ਇੱਕ ਬੰਦਾ ਆਇਆ, ਠੰਡ ਦੇ ਦਿਨ ਸਨ, ਅਤੇ ਉਹ ਕਹਿਣ ਲੱਗੇ ਜੀ ਮੈਨੂੰ ਕੱਪੜਾ ਚਾਹੀਦਾ। ਕਹਿਣ ਲੱਗੇ ਭਾਈ ਆ ਦੋ ਚੀਜ਼ਾਂ ਮੇਰੇ ਕੋਲ, ਉੱਤੇ ਮੈਂ ਲੈਂਦਾ ਜਿਹੜੀ ਮਰਜ਼ੀ ਤੂੰ ਲੈ ਲੈ। ਉਹਨੇ ਲੋਈ ਲੈ ਲਈ। ਉਹ ਗਿਆ ਸੀ, ਇੱਕ ਹੋਰ ਆ ਗਿਆ ਜੀ ਮੈਂ ਲੋੜਵੰਦ ਆ, ਚਾਦਰ ਉਹਨੂੰ ਦੇ ਦਿੱਤੀ। ਕਿੰਨੇ ਹੀ ਦਿਨ ਠੰਡ ਦੇ ਬਗੈਰ ਚਾਦਰ ਲੋਈ ਤੋਂ ਕੱਟ ਦਿੱਤੇ। ਫਿਰ ਜਦੋਂ ਕੱਟੇ, ਮਹਾਰਾਜ ਜੀ ਦਾ ਕੌਤੁਕ ਹੁੰਦਾ, ਸਿਦਕ ਪਰਖਦੇ ਨੇ। ਅਜੇ 5-7 ਦਿਨ ਲੰਘੇ ਸਨ ਅਤੇ ਅੱਗੋਂ ਕੋਈ ਪ੍ਰੇਮੀ ਆਇਆ ਅਤੇ 101 ਕੰਬਲ ਲੈ ਕੇ ਆਇਆ। ਮਹਾਰਾਜ ਦੇ ਘੜੀ ਮੁੜੀ ਜਦੋਂ ਕਿਸ ਰਸਤੇ 'ਤੇ ਤੁਰਦਾ ਏ ਅਤੇ ਉਹਦੇ ਨਾਲ ਚੋਜ ਹੁੰਦੇ ਨੇ, ਸਿਦਕ ਵੇਖਣਾ ਅਤੇ ਦਾਤਾਂ ਦੇਣੀਆਂ, ਉਹ ਚਾਹਣ 'ਤੇ ਜੋ ਮਰਜ਼ੀ ਪ੍ਰੇਰ ਲੈਣ। ਸਾਹਿਬ ਦਾ ਹੁਕਮ ਏ ਨਾ, ਜਿਸ ਕੇ ਜੀਤ ਨਹੀਂ ਫੇਰੇ ਆਪੇ ਪਿਆ ਸਹਾਈ। ਉਹ ਆਪ ਹੀ ਪ੍ਰੇਰਨਾ ਕਰਦਾ ਸਭਨਾਂ ਨੂੰ। ਅਤੇ ਪਿਆਰਿਓ, ਜਦੋਂ ਬਾਬਾ ਅਮਿਤ ਸਿੰਘ ਸਾਹਿਬ ਜੀ ਜਿਉਂ ਜਿਉਂ ਇੱਥੇ ਸਾਲ ਇਹਨਾਂ ਦੇ ਲੰਘ ਰਹੇ ਸੀ ਨਾ, ਮਹਿਮਾ ਪੰਜਾਬ ਤੱਕ ਪਹੁੰਚੀ ਸੀ ਸਾਰੀਆਂ ਸਟੇਟਾਂ ਵਿੱਚ, ਭਈ ਕੋਈ ਬਹੁਤ ਕਮਾਈ ਵਾਲਾ ਸਤਿਪੁਰਖ ਆ ਗਿਆ ਅਤੇ ਮਾਤਾ ਸਾਹਿਬ ਕੌਰ ਨਾਲ ਕੋਈ ਪਿਆਰ ਕਰਦਾ ਹੀ। ਉਚੇਚਾ ਜਾਣਾ ਨਹੀਂ ਸੀ ਵੀ ਜਾਣਾ, ਬੜੇ ਬੜੇ ਵੱਡੇ ਜਿਹੜੇ ਬਾਅਦ 'ਚ ਮਹਾਂਪੁਰਖ ਬਣੇ ਨੇ, ਉਹ ਵੀ ਉੱਥੇ ਜਾ ਕੇ ਬਾਬਾ ਜੀ ਕੋਲ ਰਹਿ ਕੇ ਅਭਿਆਸ ਕਰਦੇ ਰਹੇ ਨੇ। ਗੁਰੂ ਕੇ ਪਿਆਰਿਓ, ਪੜ੍ਹਦੇ ਸੁਣਦੇ ਹਾਂ ਵੀ ਰੇਤੂ ਸਾਹਿਬ ਵਾਲੇ ਗੁਰਬਚਨ ਸਿੰਘ ਜੀ ਖੁਰੀ, ਹੋਰ ਅਨੇਕਾਂ ਮਹਾਂਪੁਰਸ਼ ਅਭਿਆਸ ਕਰਨ ਲਈ ਉੱਥੇ ਉਚੇਚਾ ਜਾ ਕੇ ਠਹਿਰਿਆ ਕਰਦੇ ਸਨ। ਇੱਕ ਵਾਰੀ ਕੀ ਹੋਇਆ, ਇਹਨੇ ਇੱਕ ਜਿਉਣ ਸਿੰਘ ਸੀ ਨਾ, ਸੱਚਖੰਡ ਹਜ਼ੂਰ ਸਾਹਿਬ ਦੀ ਗੱਲ ਹੈ, ਪਰਿਕਰਮਾ 'ਚ ਇੱਕ ਮੁਸਲਮਾਨ ਵੀਰ, ਉਹਨੇ ਪਰਿਕਰਮਾ 'ਚ ਬੀੜੀ ਪੀ ਰਿਹਾ। ਉਹਨੇ ਜਿਉਣ ਸਿੰਘ ਕਹਿੰਦਾ ਲਿਖਿਆ ਨਾ ਵੀ ਇੱਥੇ ਬੀੜੀ ਨਹੀਂ ਪੀ ਸਕਦੇ ਪਰਿਕਰਮਾ ਨੇ, ਮਹਾਰਾਜ ਦਾ ਘਰ ਏ। ਕਹਿਣ ਲੱਗਾ ਤੂੰ ਕੌਣ ਨਾ ਮੈਨੂੰ ਰੋਕਣ ਵਾਲਾ। ਸਿੰਘ ਜੀ ਨੇ 2-3 ਵਾਰੀ ਰੁਕਿਆ ਨਹੀਂ। ਸਿੰਘ ਜੀ ਨੇ ਫਿਰ ਝਟਕਾ ਦਿੱਤਾ, ਰੌਲਾ ਪੈ ਗਿਆ। ਖਬਰ ਗਈ ਸਰਕਾਰੀ ਦਰਬਾਰੇ, ਉਹ ਆਏ ਪਰ ਇਹ ਬਾਬਾ ਜਿਉਣ ਸਿੰਘ ਜੀ ਬੁੰਗੇ ਚੜ੍ਹ ਕੇ ਬਹਿ ਗਏ। ਇੱਕ ਦੋ ਸਿਪਾਹੀ ਉਹਨਾਂ ਕੋਲੋਂ ਲੈ ਗਏ ਖੋਖ ਕੇ ਜੋ ਅਸਲਾ ਸੀ। ਉਹਨੂੰ ਕਹਿਣ ਵੀ ਸਰਕਾਰ ਕਹਿੰਦੀ ਵੀ ਧਾਰਮਿਕ ਮਸਲਾ ਰੌਲਾ ਬਹੁਤ ਪੈ ਜਾਣਾ। ਉਹਨੂੰ ਕਹਿਣ ਬੁੰਗੇ 'ਚ ਬਾਹਰ ਆਉਂਦਾ ਨਹੀਂ। ਇੱਕ ਅਫਸਰ ਦੀ ਡਿਊਟੀ ਲਾਈ ਵੀ ਜਾ ਤੂੰ ਸਮਝੌਤਾ ਕਰਾਇਆ। ਉਹ ਗਿਆ, ਉਹ ਕਹਿੰਦਾ ਜਿਉਣ ਸਿੰਘ ਤੂੰ ਕਿਸੇ ਦੀ ਗੱਲ ਮੰਨੇਗਾ ਵੀ, ਤੂੰ ਦੱਸ। ਕਿਸੇ ਦੀ ਨਹੀਂ ਮੰਨਣੀ, ਕਿਸੇ ਨੇ ਕਿਹਾ ਇੱਕੋ ਬਾਬਾ ਅਮਿਤ ਸਿੰਘ ਦੀ ਗੱਲ ਮੰਨੇਗਾ। ਕਹਿਣ ਲੱਗੇ ਬਾਬਾ ਅਮਿਤ ਸਿੰਘ ਜੀ ਕੋਲ ਗਏ, ਉਹ ਆਏ। ਉਹਨਾਂ ਨੇ ਆ ਕੇ ਪੁੱਛਿਆ, ਉਹਨਾਂ ਦੱਸੀ ਆਹ ਕਹਾਣੀ ਸੀ। ਕਹਿੰਦੇ ਉਹਨਾਂ ਦਾ ਬੰਦਾ ਮਰ ਗਿਆ, ਉੱਧਰ ਹੁਣ ਰੌਲਾ ਰੱਪਾ, ਫਿਰ ਕੀ ਹੁਕਮ ਹੈ। ਕਹਿੰਦੇ ਬਾਬਾ ਅਮਿਤ ਸਿੰਘ ਜੀ ਜੋ ਤੁਸੀਂ ਕਹਿ ਦਿਓਗੇ ਪ੍ਰਵਾਨ ਹੈ। ਹੁਣ ਸਰਕਾਰ ਨੂੰ ਕਹਿ ਦੇਖੋ ਗਲਤੀ ਇਹਨਾਂ ਦੀ ਸੀ, ਇਹਦੀ ਗਲਤੀ ਕੋਈ ਨਹੀਂ, ਪਰ ਇੱਥੇ ਨਹੀਂ ਰਹੇਗਾ। ਉਹਨੂੰ ਪੰਜਾਬ ਧੋਰ ਦਿੱਤਾ। ਉਹਦੇ ਨਾਲ ਇਲਾਕੇ 'ਚ ਹੋਰ ਮਾਣ ਇੱਜ਼ਤ ਬਾਬਾ ਅਮਿਤ ਸਿੰਘ ਜੀ ਦਾ ਵੀ ਬਣਿਆ। ਅਤੇ ਕਈ ਵਾਰ ਤੁਹਾਨੂੰ ਪਤਾ ਧੱਕਾ ਵੀ ਕਰਦੇ ਮਰੱਟਿਆਂ ਨੇ, ਉਹ ਜ਼ਮੀਨ ਜਿਹੜੀ ਖਰੀਦੀ ਉਹਦੇ 'ਤੇ ਕਬਜ਼ਾ ਨਹੀਂ ਛੱਡਣਾ, ਤਹਿਸੀਲਦਾਰ ਨੂੰ ਪੈਸੇ ਦੇ ਕੇ ਉਹ ਕਾਗਜ਼ਾਂ 'ਚ ਉਹਨਾਂ ਦੇ ਨਾਂ ਲਵਾ ਦਿੱਤੀ। ਆਏ ਬੰਦੇ ਇਕੱਲੇ ਉਹਨਾਂ ਨਿਸ਼ਾਨੀਆਂ ਲਾਉਣ ਆ ਕੇ ਵੀ ਆਹ ਜ਼ਮੀਨ ਹੈ ਫਲਾਣੇ ਮਰੱਟੇ ਸਿੰਘ। ਕਹਿੰਦੇ ਜ਼ਮੀਨ ਨੂੰ ਹੱਥ ਨਾ ਲਾਇਓ। ਇਕੱਠੇ ਹੋ ਕੇ ਆ ਗਏ ਬੜੇ ਸਿੰਘਾਂ ਨੇ ਵੀ ਤਿਆਰੀ ਕਰ ਲਈ। ਜਦੋਂ ਸਿੰਘਾਂ ਨੂੰ ਵੇਖਿਆ ਤਾਂ ਫਿਰ ਭੱਜ ਪੁੱਜ ਗਏ। ਕਈ ਵਾਰ ਇਸ ਤਰ੍ਹਾਂ ਹੋਣਾ, ਕਈ ਵਾਰੀ ਹਮਲੇ ਖੋਏ। ਤਾਂ ਗੱਲ ਕੀ, ਬਾਬਾ ਅਮਿਤ ਸਿੰਘ ਜੀ ਦੇ ਜੀਵਨ ਨਾਲ ਮਾਤਾ ਸਾਹਿਬ ਕੌਰ ਜੀ ਦੇ ਅਸਥਾਨ ਦੀ ਵੀ ਮਹਿਮਾ ਬਹੁਤ ਵਧੀ। ਭਜਨ ਬੰਦਗੀ ਵਾਲਿਆਂ ਨੂੰ ਟਿਕਾਣਾ ਮਿਲਿਆ। ਫਕੀਰੀ ਜੀਵਨ ਸੀ। 1942 ਵਿੱਚ ਇਕਰਾ ਬਿਮਾਰ ਹੋ ਗਏ। ਸਿੰਘਾਂ ਨੂੰ ਕਹਿ ਦਿੱਤਾ ਵੀ ਆਪਣੀ ਤਿਆਰੀ ਉਚੇਚਾ। ਇੱਕ ਦਿਨ ਪ੍ਰਸ਼ਾਦ ਤਿਆਰ ਕੀਤਾ, ਲੰਗਰ ਤਿਆਰ ਕੀਤੇ, ਖੁਸ਼ੀ ਨਾਲ ਛਕਾਇਆ, ਬੜਾ ਚਾਹ ਉਤਸ਼ਾਹ। ਕਹਿਣ ਲੱਗੇ ਬਿਮਾਰ ਸਿੰਘ, ਕਹਿੰਦੇ ਤੁਹਾਨੂੰ ਹਜ਼ੂਰ ਸਾਹਿਬ ਲੈ ਚੱਲੀਏ, ਜਾਣ ਨਾ ਮਨਾ ਲਿਆ ਉਹਨਾਂ ਨੇ। ਦਵਾ ਦਰਦ ਕਹਿੰਦੇ ਲੋੜ ਨਹੀਂ, ਪਰਮੇਸ਼ਰ ਨੇ ਆਪੇ ਜੇ ਰਾਜ਼ੀ ਕਰਨਾ ਕਰਨਾ ਹੈ, ਅਤੇ ਜੇ ਉਹਨਾਂ ਦਾ ਹੁਕਮ ਆ ਗਿਆ ਤਾਂ ਅਸੀਂ ਤਿਆਰੀ ਹਾਂ। ਜਦੋਂ ਹਜ਼ੂਰ ਸਾਹਿਬ ਉਹਨਾਂ ਨੂੰ ਲੈ ਗਏ, ਸਾਰੀ ਸੰਗਤ ਨੇ ਅਰਦਾਸ ਕੀਤੀ, ਪਾਠ ਕੀਤੇ, ਉਹ ਠੀਕ ਹੋ ਗਏ। ਪਰ ਬਾਬਾ ਜੀ ਕਹਿਣ ਲੱਗੇ, ਸਿੰਘੋ ਚੰਗਾ ਨਹੀਂ ਜੇ ਕੀਤਾ। ਬੁੱਢਾ ਦਲ ਦੇ ਬਾਬਾ ਸਾਹਿਬ ਸਿੰਘ ਜੀ ਸਨ, ਉਹਨਾਂ ਨਾਲ ਪਿਆਰ ਸੀ, ਉਹਨਾਂ ਨਾਲ ਮੈਂ ਵਾਅਦਾ ਕੀਤਾ ਸੀ ਬੱਚਿਆਂ ਨੂੰ ਵੀ ਇਕੱਠੇ ਚੱਲਾਂਗੇ, ਉਹ ਚਲੇ ਗਏ ਸਨ ਉਹਨਾਂ ਦਿਨਾਂ ਵਿੱਚ। ਤੁਸੀਂ ਮੈਨੂੰ ਰੱਖ ਲਿਆ, ਵਾਅਦਾ ਪੂਰਾ ਨਹੀਂ ਕਰਨ ਦਿੱਤਾ, ਚੰਗਾ ਤੁਹਾਡੀ ਮਰਜ਼ੀ, ਨਾਰਾਜ਼ ਹੋਏ ਸਨ। 1944 ਵਿੱਚ ਕੀ ਕੀਤਾ, ਦਿਵਾਲੀ ਦਾ ਦਿਨ ਸੀ ਅਤੇ ਦਿਵਾਲੀ ਨੂੰ ਸੱਚਖੰਡ ਖਜੂਰ ਸਾਹਿਬ ਬਹੁਤ ਭਾਰੀ ਜੋੜ ਮੇਲਾ ਹੁੰਦਾ, ਸਾਰੀ ਸੰਗਤ ਦਾ ਚਾਹੁੰਦਾ ਵੀ ਉੱਥੇ ਜਾ ਕੇ ਨਗਰ ਕੀਰਤਨ ਵੇਖੀਏ, ਸਾਰਾ ਜੋ ਬਾਕੀ ਸਮਾਗਮ, ਸਾਰਿਆਂ ਨੂੰ ਭੇਜਤਾ ਸਿੰਘ, ਉਹ ਸਾਰੇ ਜਾਓ ਤੁਸੀਂ। ਸਾਰਿਆਂ ਨੂੰ ਭੇਜ ਕੇ ਇੱਕ ਦੋ ਸਿੰਘ ਸੇਵਾ ਵਿੱਚ ਰਹਿ ਗਏ, ਚਲੇ ਗਏ। ਹੁਣ ਬਾਬਾ ਜੀ ਨੂੰ ਮੌਜ ਏ, ਹੁਣ ਜਾਣ ਦਾ ਲਾਭ ਏ। ਕਿਵੇਂ ਦੇਖੋ, ਇਹਨਾਂ ਦੇ ਕੋਈ ਮੌਤ ਦਾ ਭੈ ਨਹੀਂ, ਜਾਣਾ ਵੀ ਜਿਵੇਂ ਸਤਿਗੁਰੂ ਜੀ ਦੇ ਘਰ ਹੀ ਜਾਣਾ, ਸਰੀਰ ਛੱਡਣ ਦਾ ਪਤਾ ਵੀ ਏ ਪਰ ਦੱਸਣਾ ਨਹੀਂ ਇਸ ਗੱਲ ਨੂੰ। ਦਿਵਾਲੀ ਦਾ ਸੀ, ਉੱਥੇ ਸਾਰਿਆਂ ਨੂੰ ਭੇਜਿਆ ਅੰਮ੍ਰਿਤ ਵੇਲੇ, ਜਦੋਂ ਰਾਤ ਹੋਣ, ਰਾਤ ਉੱਥੇ ਸਾਰੀ ਤਿਆਰੀ ਕੀਤੀ, ਜਿਸ ਤਰ੍ਹਾਂ ਅੱਗੇ ਨਹੀਂ ਸਿੰਘ ਸੌਂਦੇ, ਭਜਨ ਬੰਦਗੀ ਥੋੜ੍ਹਾ ਲੇਟ ਕੇ, ਫਿਰ ਉੱਠ ਕੇ ਇਸ਼ਨਾਨ ਪਾਣੀ ਕਰਕੇ ਸਿੰਘ ਨੂੰ ਕਹਿੰਦੇ, ਅੱਜ ਨਾ ਦੇਗ ਆਪਾਂ ਬਹੁਤ ਖੁੱਲ੍ਹੀ ਦੇਗ ਬਣਾਉਣੀ ਹੈ, ਸੱਤ ਬਚਨ ਪ੍ਰਕਾਸ਼ ਆਪ ਕਰਕੇ ਆਏ, ਅਰਦਾਸ ਕਰਕੇ ਆ ਕੇ ਕਹਿੰਦੇ ਦੇਗ ਬਣਾ ਦੇ, ਜਰਾ ਖੁੱਲ੍ਹੀ ਜਦੋਂ ਬਣ ਗਈ ਫਿਰ ਮੈਨੂੰ ਦੱਸਣਾ। ਉਹ ਕਹਿਣ ਲੱਗਿਆ, ਅੱਜ ਤਾਂ ਸੰਗਤ ਹੀ ਕੋਈ ਨਹੀਂ, ਅੱਜ ਤਾਂ ਦੇਗ ਥੋੜ੍ਹੀ, ਤਾਂ ਅੱਜ ਤੁਸੀਂ ਕਿੰਨੀ ਕਹਿ ਰਹੇ ਹੋ ਵੱਧ ਬਣਾਉਣੀ ਹੈ। ਕਹਿੰਦੇ ਬਚਨ ਮੰਨੀਦਾ। ਉਹਨੇ ਦੇਗ ਬਣਾਈ, ਬਣਾ ਕੇ ਜਦੋਂ ਦੱਸਣ ਆਇਆ ਅਤੇ ਬਾਬਾ ਜੀ ਉਰੇ ਉੱਥੇ ਚਾਦਰ ਲੈ ਕੇ ਲੇਟੇ ਵੇਖਿਆ ਅਤੇ ਸਵਾਸ ਹੀ ਖਾਏ ਨਹੀਂ। ਸੰਗਤ ਨੂੰ ਤੋਰ ਕੇ ਬੜੇ ਆਨੰਦ ਨਾਲ ਜਦੋਂ ਖਬਰ ਮਿਲੀ ਅਤੇ ਸਾਰੇ ਬੜੇ ਹੈਰਾਨ, ਇੰਨੀ ਮਹਿਮਾ ਸੀ ਉਸ ਅਸਥਾਨ ਦੀ ਅਤੇ ਬਾਬਾ ਅਮਿਤ ਸਿੰਘ ਸਾਹਿਬ ਜੀ ਦੀ। ਫਕੀਰੀ ਜੀਵਨ ਸੀ ਬਾਬਾ ਅਮਿਤ ਸਿੰਘ ਸਾਹਿਬ ਜੀ ਦਾ, ਬਾਣਾ ਨਿਹੰਗ ਸਿੰਘਾਂ ਵਾਲਾ ਜੀਵਨ, ਫਕੀਰਾਂ ਵਾਲਾ, ਸੇਵਾ ਕਰਦੇ ਨਹੀਂ ਸੀ, ਅਦਰ ਬਣ ਕੇ ਅੰਤਾਂ ਦੀਆਂ ਮੁਸ਼ਕਲਾਂ ਵਿੱਚੋਂ ਲੰਘ ਕੇ ਇਸ ਅਸਥਾਨ ਨੂੰ ਆਬਾਦ ਕੀਤਾ ਸੀ। ਅੱਜ ਇੱਥੇ ਰੌਣਕਾਂ ਲੱਗੀਆਂ ਨੇ, ਇੱਕ ਦੋ ਇੱਕ ਚੜ੍ਹਨ ਦੀਆਂ ਸੰਗਤਾਂ ਦੀ ਭਾਵਨਾ, ਸੇਵਾ ਵਾਲੇ ਆਉਂਦੇ, ਪਰ ਸਿਮਰਨ ਵਾਲੀ ਜਗ੍ਹਾ ਹੋਣ ਕਾਰਨ ਅੱਜ ਵੀ ਜਿੱਥੇ ਸੰਗਤਾਂ ਬਾਬਾ ਵਾਹਿਗੁਰੂ ਸਤਿਗੁਰੂ ਜੀ ਨੂੰ ਯਾਦ ਕਰਦੀਆਂ ਨੇ, ਮਾਤਾ ਸਾਹਿਬ ਕੌਰ ਦੀ ਚਰਨ ਧੂੜੀ ਲੈਂਦੀਆਂ, ਉੱਥੇ ਸਤਿਕਾਰਯੋਗ ਬਾਬਾ ਅਮਿਤ ਸਿੰਘ ਸਾਹਿਬ ਜੀ ਦੀਆਂ ਅਨੇਕਾਂ ਸਾਖੀਆਂ ਅਤੇ ਘਟਨਾਵਾਂ ਨੂੰ ਯਾਦ ਕਰਦੇ ਨੇ ਪਿਆਰਾਂ ਨਾਲ ਅਤੇ ਉਤਸ਼ਾਹ ਰੱਖਦੇ ਨੇ ਵੀ ਮਹਾਰਾਜ ਸਾਨੂੰ ਵੀ ਸਿਦਕ ਔਖੋ ਜਿਹਾ ਦੇ, ਜਿਖੋ ਜਿਹਾ ਇਹਨਾਂ ਮਹਾਨ ਪੁਰਖਾਂ ਅਤੇ ਪੁਰਾਤਨ ਗੁਰਸਿੱਖਾਂ ਨੂੰ ਤੁਸੀਂ ਬਖਸ਼ਿਆ ਕਰਦੇ ਸੀ। ਸੰਖੇਪ ਜਿਹੀ ਉਹਨਾਂ ਦੇ ਜੀਵਨ ਤੋਂ ਜਾਣੂ ਖੋਣ ਲਈ ਇਹ ਬੇਨਤੀ ਕੀਤੀ ਹੈ। ਮਹਾਰਾਜ ਮਿਹਰ ਕਰਨ, ਸਦਾ ਸਦਾ ਲਈ ਇਹੋ ਜਿਹੇ ਪਿਆਰਿਆਂ ਦੀ ਯਾਦ ਸਾਡੇ ਖਿਰਦਿਆਂ 'ਚ ਵੱਸਦੀ ਰਹੇ, ਅਸੀਂ ਨਾਮ ਜਪਦੇ ਰਹੀਏ ਅਤੇ ਕਲਗੀਆਂ ਵਾਲੇ ਦੀਆਂ ਖੁਸ਼ੀਆਂ ਹਾਸਲ ਕਰੀਏ। ਇੰਨੇ ਹੀ ਬਚਨ ਪ੍ਰਵਾਨ ਕਰਨੇ, ਪੁੱਲ ਚੁੱਕ ਦੀ ਖਿਮਾ ਕਰਨੀ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।